एक ओंकार
सतनाम
कर्ता पुरुष निर्भव निर्वैर अकाल मूरत अरुणी सैवं गुरु प्रसाद जप आद सच जुगाद सच है भी सच नानक होसी भी सच करो कृपा सारे आखो आद सच जुगाद
सच है भी सच नानक होसी भी सच
जुड़ के आखो जी आद सच जुगाद
सच है भी सच नानक होसी भी सच
फिर जुड़ो जी आद सच जुगाद सच है भी सच नानक होसी भी सच बेसमार अथाह अगणत अतुल बेसमार अथाह अगणत अतुल ज्यों बलावहो त्यों नानक दास बोले तुमरी गत मित तुम ही जानी नानक दास सदा कुर्बानी तेरे गुण बहुते मैं एक ना जानिया मैं मूर्ख किश दीजै प्रणवत नानक सुन मेरे साहिबा डुबदा पत्थर लीजै प्रणवत नानक सुन मेरे साहिबा डुबदा पत्थर लीजै वाहिगुरु जी का खालसा
वाहिगुरु जी की फतेह
गुरमुखो गज के आखो वाहिगुरु जी का खालसा
वाहिगुरु जी की फतेह
वड्या भागां वाले हो तंता दे जोग जे गुरु प्यारे हो जिन्हां ने धन गुरु ग्रंथ साहिब महाराज पातशाह लोक परलोक दे सहाई शब्दा अवतार साहिबां दे दर्शन दीदार कीते ने आप जी ने नेत्र धन होए चरण धन होए मस्तक धन होया जिहड़ा मस्तक आण के धन गुरु ग्रंथ साहिब महाराज पातशाह दे अगे न्यो गया नेत्र धन हो गए जिन्हें नेत्रां ने अपने मूल परम पिता परमेश्वर धन गुरु ग्रंथ साहिब महाराज दे दीदार कर लै इत्थे आण के उस्तत विच जुड़न लई धन गुरु ग्रंथ साहिब महाराज पातशाह नूं पुछ लईए सतगुरु कितना बैठीए कहिंदे प्रभ की उस्तत करो संत मीत संतो मित्रो गुरसिखो मीत मैने मित्रो धन गुरु अर्जन देव महाराज पातशाह वेखो किन्ना प्यार करदे दसवें जामे विच अपनी जान की जान सिख नूं आख्या है इत्थे गरीब नवाज पातशाह कहिंदे मेरे मित्रो प्रभ की उस्तत करो संत मीत हे गुरसिखो संतो मित्रो प्रभु की उस्तत करन लगे हो मगर उहदे लई एक गल का ख्याल रखियो सावधान एकाग्र चित सावधान एकाग्र चित होकर सतगुरु की शरण विच बैठे हो एक एक वचन गुर का शब्द रतन है हीरे जित जड़ाओ मत विच रतन जवाहर माणक जे एक गुर की सिख सुनी अजे सुरत इन्नी बलवान नहीं हुई कि मेरे गुरु की रसना तो निकलिया होया एक एक वचन हीरिया जवाहरातों तो महंगा है हीरिया जवाहरातों तो कीमती है साई नाम अमोल कीम ना कोई जान दो साई दा परम पिता साहिब दा एक एक वचन अमोलिया नाम अमोलिया इहदी कोई कीमत नहीं पा सकदा साचे नाम की तिल वडियाई आग थकै कीमत नहीं पाई सतगुरु दे मुबारक वचन आप जी सरवण करन लई अपनी रूह नूं समझाओ जिंद नूं समझाओ पहलो तां इहनूं चेता कराओ अपनी जिंद नूं आखो मेरी इह जिंदड़ीए आ जिहड़ी घड़ी अज 19 तरीक वाला दिन सतगुरु की गोद विच मैं बैठी हुई हां सतगुरु की गोद विच मैं बैठ के अपने मालक दे कोल बह के अपने मालक दे सोहले सुन रही ए सोहला शब्द सुहावा ਸ਼ਬਦੋ ਸੁਹਾਵਾ ਸਦਾ ਸੋਹਿਲਾ ਕਿੰਨੇ ਸੁਣਾਇਆ ਜੀ ਇਹ ਸਤਿਗੁਰੂ ਸੁਣਾਇਆ ਬੋਲੋ ਸਤਿਗੁਰੂ ਇਹ ਜਿਹੜੇ ਸ਼ਬਦ ਆਪ ਜੀ ਨੇ ਸਰਵਣ ਕਰਨੇ ਨੇ ਸਤਿਗੁਰੂ ਦੇ ਸੁਣਾਏ ਹੋਏ ਸ਼ਬਦ ਨੇ ਇਹ ਉਹ ਤਿਨਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇਹ ਉਹਨਾਂ ਦੇ ਮਨ ਵਿਚ ਵਸਣਾ ਹੈ ਜਿਨ੍ਹਾਂ ਦੇ ਧੁਰ ਤੋਂ ਪਰਮ ਪਿਤਾ ਦੀ ਪਰਮੇਸ਼ਵਰ ਦੀ ਕਿਰਪਾ ਹੈ ਮੇਰੀ ਆਪ ਜੀ ਦੇ ਚਰਨਾਂ ਵਿਚ ਬੇਨਤੀ ਜਿਹੜੇ ਵਡਭਾਗੀ ਜਨ ਆ ਗਏ ਹੋ ਬਹੁਤ ਵੱਡਾ ਪੁੰਨ ਆ ਗੁਰੂ ਨਾਨਕ ਦੀ ਸੰਗਤ ਵਿਚ ਆਉਣ ਦਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਕਦੀ ਮੁਬਾਰਕ ਬਚਨਾਂ ਨੂੰ ਪੜੋ ਵੈਰਾਗ ਮਨ ਵਿਚ ਆਉਂਦਾ ਹੈ ਵਡਭਾਗੀ ਸਾਧ ਸੰਗ ਪ੍ਰਾਪਤ ਬੋਲੋ ਵਡਭਾਗੀ ਸਾਧ ਸੰਗ ਪ੍ਰਾਪਤ ਜਿਹੜੇ ਵੱਡੇ ਭਾਗਾਂ ਵਾਲੇ ਹੁੰਦੇ ਨੇ ਉਨ੍ਹਾਂ ਨੂੰ ਪ੍ਰਾਪਤੀ ਹੁੰਦੀ ਆ ਸਤ ਸੰਗਤ ਦੀ ਗੁਰਮੁਖ ਪਿਆਰਿਓ ਇੱਕ ਕੁਸੰਗਤ ਸ਼ਬਦ ਗੁਰਬਾਣੀ ਵਿਚ ਆਇਆ ਹੈ ਮੇਰੇ ਸਤਿਗੁਰੂ ਜੀ ਕਹਿੰਦੇ ਕੁਸੰਗਤ ਬਹੇ ਸਦਾ ਦੁੱਖ ਪਾਵੇ ਬੋਲੋ ਕੁਸੰਗਤ ਬਹੇ
ਸਦਾ ਦੁੱਖ
ਆਪਾਂ ਆਖ ਨਹੀਂ ਦਿੰਦੇ ਜੇ ਕੋਈ ਬੱਚੀ ਬੱਚਾ ਵਿਗੜ ਜਾਵੇ ਜਾਂ ਕੋਈ ਗੁਰੂ ਕਾ ਪਿਆਰਾ ਵਿਗੜ ਜਾਵੇ ਤੇ ਆਪਾਂ ਕਹਿੰਦੇ ਇਹ ਕਾਹਦੇ ਚ ਬਹਿ ਗਿਆ ਹੈ ਕੁਸੰਗਤ ਵਿਚ ਬਹਿ ਗਿਆ ਇਹ ਸਤ ਸੰਗਤ ਦਾ ਸ਼ਬਦ ਕਿਹਾ ਹੈ ਇੱਕ ਥਾਂ ਬਾਬਾ ਕਬੀਰ ਜੀ ਦਾ ਬਚਨ ਪਹਿਲੋਂ ਸਰਵਣ ਕਰ ਲਈਏ ਕਬੀਰ ਮਨ ਪੰਖੀ ਭਇਓ ਬੋਲੋ ਕਬੀਰ ਮਨ
ਪੰਖੀ ਭਇਓ
ਇਹ ਮਨ ਕੀ ਬਣ ਗਿਆ ਹੈ ਪੰਛੀ ਬਣ ਗਿਆ ਹੈ ਉੱਡ ਉੱਡ ਦਹਿ ਦੇ ਸਜਾਏ ਉੱਡ ਉੱਡ ਕੇ ਦਸਾਂ ਦਿਸ਼ਾਵਾਂ ਦੇ ਵਿੱਚ ਦੌੜਿਆ ਫਿਰਦਾ ਹੈ ਪੰਛੀ ਮਗਰ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਜਿਹੋ ਜਿਹੀ ਸੰਗਤ ਮਿਲਦੀ ਆ ਮਨ ਨੂੰ ਉਹੋ ਜਿਹਾ ਇਹ ਫਲ ਲਾਉਂਦਾ ਹੈ ਜੇ ਸ਼ਰਾਬੀਆਂ ਦੀ ਸੰਗਤ ਵਿਚ ਬਹਿੰਦਾ ਹੈ ਤੇ ਗੁਰਮੁਖ ਪਿਆਰੇ ਉਹ ਸ਼ਰਾਬੀ ਬਣ ਜਾਂਦਾ ਹੈ ਜੇ ਜਵਾਰੀਆਂ ਕੋਲ ਜਾਂਦਾ ਹੈ ਜਵਾਰੀ ਬਣ ਜਾਂਦਾ ਹੈ ਜੇ ਨਿੰਦਕਾਂ ਕੋਲ ਜਾਂਦਾ ਹੈ ਨਿੰਦਕ ਬਣ ਜਾਂਦਾ ਹੈ ਤੇ ਜੇ ਗੁਰੂ ਦੀ ਸੰਗਤ ਵਿਚ ਆਉਂਦਾ ਤੇ ਗੁਰਮੁਖ ਬਣ ਜਾਂਦਾ ਆਖੋ ਸਤਨਾਮ ਸ੍ਰੀ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਬਖਸ਼ ਕਰਦੇ ਨੇ ਬਚਨ ਕਰਦੇ ਨੇ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਦੁਰਮਤ ਹੁੰਦੇ ਖੋਟੀ ਮਤ ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਕੇ ਪਿਆਰੇ ਸਤਸੰਗਤ ਵਿਚ ਆਉਂਦੇ ਨੇ ਉਹਨਾਂ ਦੀ ਖੋਟੀ ਮਤ ਨਾਸ ਹੋ ਜਾਂਦੀ ਬੁਰੀ ਮਤ ਨਾਸ ਹੋ ਜਾਂਦੀ ਹੈ ਕੱਲ ਗੁਰੂ ਪਿਆਰੇ ਭਾਈ ਤਾਰਾ ਸਿੰਘ ਨੇ ਜਿਹੜਾ ਇਹ ਭਜਨ ਪੜਿਆ ਸੀ ਆਪ ਜੀ ਚੇਤੇ ਰੱਖਿਆ ਕਰੋ ਜਦੋਂ ਰੋਜ਼ ਗੁਰੂ ਨਾਨਕ ਦੀ ਸੰਗਤ ਵਿਚ ਆਓਗੇ ਰੰਗ ਲਾਗਤ 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 ਹੈ ਬੋਲੋ ਰੰਗ ਲਾਗਤ ਲਾਗਤ ਇੱਥੇ ਰੰਗ ਲੱਗਦਿਆਂ ਲੱਗਦਿਆਂ ਲੱਗ ਜਾਊਗਾ ਭਰਮ ਭਾਗਤ 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 ਹੈ ਭਰਮ ਅੰਦਰੋਂ ਦੂਰ ਹੁੰਦਾ ਹੁੰਦਾ ਇੱਕ ਦਿਨ ਉਸ ਗੱਲ ਦਾ ਪਤਾ ਲੱਗ ਜਾਂਦਾ ਹੈ ਜਿਹੜੀ ਗੱਲ ਲਈ ਅਸੀਂ ਮਨੁੱਖਾ ਜਨਮ ਲਿਆ ਵਾ ਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਜਦੋਂ ਜੀਵ ਆਤਮਾ ਸਤਸੰਗਤ ਕਰਦੀ ਹੈ ਇਹਦੀ ਖੋਟੀ ਮਤ ਨਾਸ ਹੋ ਜਾਂਦੀ ਤਿੰਨ ਭੇਟਤ ਦੁਰਮਤ ਖੋਈ ਤੇ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੀ ਦੁਰਮਤ ਨਾਸ ਹੋ ਗਈ ਜਿਹੜੇ ਸੰਗਤ ਵਿਚ ਆ ਗਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਜੀ ਕਹਿੰਦੇ ਤਿੰਨ ਕੀ ਧੂਰ ਨਾਨਕ ਦਾਸ ਬਾਛੈ ਵੇਖੋ ਕਿੱਡੇ ਪਿਆਰੇ ਤੇ ਨਿਮਰਤਾ ਦੇ ਬਚਨ ਨੇ ਕਦੀ ਜੇ ਨਿਮਰਤਾ ਸਿੱਖਣੀ ਜੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਤੋਂ ਸਿੱਖੋ ਜਿਹੜੇ ਗੁਰਦੁਆਰੇ ਆਉਂਦੇ ਨੇ ਤਿੰਨ ਕੀ ਧੂਰ ਨਾਨਕ ਦਾਸ ਬਾਛੈ ਵੇਖੋ ਪਿਆਰੇ ਬਚਨ ਤਿੰਨ ਕੀ ਧੂਰ ਨਾਨਕ ਦਾਸ ਬਾਛੈ ਇੱਕ ਥਾਂ ਬੜੇ ਸੁੰਦਰ ਬਚਨ ਇੱਕ ਕਵੀ ਲਿਖਦਾ ਹੈ ਬਾਬੇ ਬਕਾਲੇ ਦੇ ਲਾਗੇ ਦਾ ਹੋਇਆ ਬੜੇ ਸੁੰਦਰ ਬਚਨ ਉਹਨੇ ਲਿਖੇ ਨੇ ਕਹਿੰਦਾ ਪਾਪੀ ਦੇ ਪਕਵਾਨਾਂ ਨਾਲੋਂ ਧਰਮੀ ਘਰ ਦੀ ਸੂੜੀ ਚੰਗੀ ਪਾਪੀ ਦੇ ਪਕਵਾਨਾਂ ਨਾਲੋਂ ਪਾਪੀ ਦੇ ਘਰ ਵਿਚ ਬੇਈਮਾਨ ਦੇ ਘਰ ਵਿਚ ਖੀਰਾਂ ਬਣੀਆਂ ਹੋਣ ਕੜਾਹ ਬਣੇ ਹੋਣ ਪਨੀਰ ਬਣੇ ਹੋਣ ਮਗਰ ਉਹਦੇ ਨਾਲੋਂ ਇੱਕ ਧਰਮੀ ਘਰ ਦੇ ਘਰੋਂ ਸੂੜੇ ਦੀ ਰੋਟੀ ਖਾਣੀ ਚੰਗੀ ਧਿਆਨ ਦੇਣਾ ਪਾਪੀ ਦੇ ਪਕਵਾਨਾਂ ਨਾਲੋਂ ਧਰਮੀ ਘਰ ਦੀ ਸੂੜੀ ਚੰਗੀ ਬੇਦਰਦਾਂ ਦੀਆਂ ਦਰੀਆਂ ਨਾਲੋਂ ਇਹ ਬੋਲੋ ਬੇਦਰਦਾਂ ਦੀਆਂ ਜਿਨ੍ਹਾਂ ਦੇ ਅੰਦਰ ਮਨੁੱਖਤਾ ਲਈ ਦਰਦ ਨਹੀਂ ਉਹਨਾਂ ਦੇ ਗਲੀਚਿਆਂ ਨਾਲੋਂ ਸਾਧ ਜਨਾ ਕੀ ਫੂੜੀ ਚੰਗੀ ਫੂੜੀ 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 ਕੱਖਾਂ ਦੀ ਬਣਾਈ ਹੋਈ ਕਾਹੀ ਦੀ ਬਣਾਈ ਫੂੜੀ ਚੰਗੀ ਤੇ ਅੱਗੇ ਜਾ ਕੇ ਕਹਿੰਦੇ ਆਬੇ ਹੀ ਆਤ ਜਨਤ ਤੇ ਪਰੀਆਂ ਇਹਨਾਂ ਤੋਂ ਵੀ ਚੰਗੀ ਬਾਲਮ ਬੰਦਿਓ ਰੰਗ ਬਣਾ ਬੰਦਿਓ ਰੱਬ ਬਣਾਉਣ ਵਾਲੀ ਸਾਧ ਜਨਾ ਦੀ ਧੂੜੀ ਚੰਗੀ ਬੰਦੇ ਤੋਂ ਰੱਬ ਬਣਾ ਕੇ ਰੱਖ ਦਿੰਦੀ ਆ ਸਤਸੰਗਤ ਦੀ ਧੂੜ ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ ਤੇ ਸਤਿਗੁਰੂ ਦਾ ਮੈਂ ਬਚਨ ਵਿਚਾਰ ਰਿਹਾ ਸਾਂ ਤਿੰਨ ਕੀ ਧੂੜ ਨਾਨਕ ਦਾਸ ਬਾਛੈ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਦੀ ਧੂੜੀ ਲੋਚਦਾ ਵਾਂ ਮੈਂ ਉਹਨਾਂ ਗੁਰਸਿੱਖਾਂ ਦੀ ਚਰਨ ਧੂੜ ਲੋਚਦਾ ਵਾਂ ਬਾਛਦਾ ਵਾਂ ਆਖਿਆ ਜੀ ਕਿੰਨਾ ਦੀ? ਕਹਿੰਦੇ ਜਿਨ ਹਰ ਨਾਮ ਹਿਰਦੇ ਪਰੋਈ। ਪਿਆਰ ਨਾਲ ਆਖੋ ਜਿਨ ਹਰ ਨਾਮ ਹਿਰਦੇ ਪਰੋਈ ਦਾ ਪਤਾ ਲੱਗ ਗਿਆ ਨਾ, ਪਰੋਣਾ ਜਿਸ ਤਰ੍ਹਾਂ ਧਾਗਾ ਪਰੋਈਦਾ ਹੈ। ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪਰੋ ਲਿਆ ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ
ਨਾਮ ਵਾਹਿ,
ਪਰੋਲੋ ਪਰੋਲੋ,
ਸਤ ਨਾਮ ਵਾਹਿਗੁਰੂ,
ਹਰ ਨਾਮ ਹਿਰਦੇ ਪਰੋ ਯਾਰ, ਨਾਮ ਹਿਰਦੇ ਪਰੋ ਯਾਰ, ਨਾਮ ਹਿਰਦੇ ਅੰਦਰੋਂ ਅੰਦਰੋਂ ਹਿਰਦੇ ਪਰੋ ਯਾਰ, ਨਾਮ ਹਿਰਦੇ ਪਰੋ ਯਾਰ, ਨਾਮ ਸਭ ਕਾਜ ਹਮਾਰਾ ਹੋਇਆ, ਸਭ ਕਾਜ ਹਮਾਰਾ ਹੋਇਆ, ਸਭ ਕਾਜ
ਹਮਾਰਾ ਹੋਇਆ,
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਰਾਮ ਨਾਮ ਮਨ ਲਾਗਾ, ਰਾਮ ਨਾਮ ਮਨ ਲਾਗਾ, ਰਾਮ ਨਾਮ ਮਨ ਜੀ, ਰਾਮ ਨਾਮ ਮਨ ਲਾਗਾ, ਰਾਮ ਨਾਮ ਮਨ ਲਾਗਾ, ਰਾਮ ਨਾਮ ਨਾਮੇ ਕਾ ਚਿਤ ਹਰ ਸਿਉ ਲਾਗਾ, ਨਾਮੇ ਕਾ ਚਿਤ ਹਰ ਸਿਉ ਲਾਗਾ,
ਨਾਮੇ ਕਾ ਚਿਤ ਹਰ ਸਿਉ ਲਾਗਾ, ਨਾਮੇ ਕਾ ਚਿਤ ਹਰ ਸਿਉ ਲਾਗਾ,
ਹਰ ਨਾਮ ਹਿਰਦੇ ਪਰੋਇਆ, ਹਰ ਨਾਮ ਹਿਰਦੇ ਪਰੋਇਆ, ਹਰ ਨਾਮ
ਪਰੋਇਆ, ਹਰ ਨਾਮ ਹਿਰਦੇ ਪਰੋਇਆ,
ਸਭ ਕਾਜ ਹਮਾਰਾ ਹੋਇਆ, ਸਭ ਕਾਜ ਹਮਾਰਾ ਹੋਇਆ,
ਸਭ ਕਾਜ ਹਮਾਰਾ ਹੋਇਆ, ਸਭ ਕਾਜ ਹਮਾਰਾ ਹੋਇਆ,
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਗਏ ਨੇ ਨਾ, ਸੁਣਨ ਵਾਲਾ ਬਚਨ ਜੇ ਇਕਾਗਰਤਾ ਬਖਸ਼ਿਓ, ਮਨ ਵਿੱਚ ਜਿੰਨੀ ਨਿਮਰਤਾ ਬਣਾ ਕੇ ਬੈਠਿਆ ਜਾਵੇ, ਆਪਾਂ ਗਵਾ ਕੇ ਗੁਰੂ ਦਰਬਾਰ ਵਿੱਚ ਬਹੁਗੇ, ਕੁਝ ਪਾ ਕੇ ਲੈ ਜਾਓਗੇ, ਖਾਲੀ ਝੋਲੀਆਂ, ਤਜ ਅਪਮਾਨ ਲਿਹੋ ਮਨ ਮੋਲ, ਫਿਰ ਰਾਮ ਨਾਮ ਹਿਰਦੇ ਮੈਂ ਤੋਲ। ਜੇ ਤਜ ਅਪਮਾਨ ਅਹੰਕਾਰ ਛੱਡ ਕੇ ਗੁਰੂ ਸ਼੍ਰੀ ਸ਼ਰਨ ਵਿੱਚ ਬੈਠੋਗੇ ਕਿ ਮੈਂ ਕੌਣ ਆ, ਤਾਂ ਹੀ ਇੱਥੋਂ ਕੁਝ ਮਿਲੂਗਾ। ਜੇ ਗੁਰਮੁਖ ਪਿਆਰੇ ਹੋ, ਜਿੰਨਾ ਚਿਰ ਹੋਮੇ ਦਾ ਦੀਵਾ ਆਪਣਾ ਜਗਦਾ ਰਿਹਾ, ਅੱਗੋਂ ਕੁਛ ਨਹੀਂ ਦਿਸਣਾ, ਆਪਾਂ ਗਵਾਓ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਜਾ ਰਹੇ, ਰਸਤੇ ਦੇ ਵਿੱਚ ਇੱਕ ਨਗਰ ਦੇ ਵਿੱਚ ਠਹਿਰਦੇ ਨੇ। ਹਰ ਨਾਮ ਹਿਰਦੇ ਪਰੋਇਆ, ਸਭ ਕਾਜ ਹਮਾਰਾ ਹੋਇਆ। ਇੱਕ ਵਾਰ ਆਖੋ, ਸਭ ਕਾਜ ਹਮਾਰਾ, ਸਾਰੇ ਕਾਰਜ ਮੇਰੇ ਪੂਰੇ ਹੋ ਗਏ ਕਦੋਂ, ਜਦੋਂ ਹਰੀ ਦਾ ਨਾਮ ਮੇਰੇ ਹਿਰਦੇ ਵਿੱਚ ਪਰੋਇਆ ਗਿਆ, ਹਿਰਦੇ ਵਿੱਚ ਮੈਂ ਪਰੋ ਲਿਆ ਸਤਨਾਮ ਸ੍ਰੀ ਵਾਹਿਗੁਰੂ। ਨਗਰ ਵਿੱਚ ਗਏ, ਸਾਰੇ ਨਗਰ ਦੇ ਵਿੱਚ ਇੱਕ ਮਸੰਦ ਇਸ ਪਿੰਡ ਵਿੱਚ ਰਹਿੰਦਾ ਸੀ, ਗੁਰੂ ਕਾ ਸੇਵਕ, ਜਿਹੜਾ ਸਾਰੇ ਪਿੰਡ ਦੇ ਵਿੱਚੋਂ ਉਗਰਾਹੀ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨਾਲ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਬਣਾਉਂਦਾ ਸੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਇਸ ਨਗਰ ਦੇ ਵਿੱਚ ਆਏ, ਵਚਨ ਸੁਣਨ ਵਾਲਾ ਇਕਾਗਰਤਾ ਬਖਸ਼ਣੀ ਆ, ਸਾਰੇ ਪਿੰਡ ਦੇ ਵਿੱਚੋਂ ਉਗਰਾਹੀ ਕਰਦਾ। ਇਹਦਾ ਨਾਮ ਸੀ ਚਾਚਾ ਫੱਗੂ। ਕੀ ਨਾਮ ਲਿਆ ਮੈਂ? ਚਾਚਾ। ਪਿਆਰ ਨਾਲ ਲੋਕੀ ਕਹਿੰਦੇ ਸੀ ਚਾਚਾ ਫੱਗੂ ਆਇਆ, ਫੱਗੂ ਆਇਆ, ਉਗਰਾਹੀ ਦਿਓ। ਫੱਗੂ ਨੂੰ ਵੇਖ ਕੇ ਲੋਕੀ ਜਾਣ ਲੈਂਦੇ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਇਧਰ ਆਉਣ ਵਾਲੇ ਨੇ, ਕਿਉਂਕਿ ਫੱਗੂ ਆਇਆ ਪਿੰਡ ਦੇ ਵਿੱਚ। ਸਾਰੇ ਪਿੰਡ ਵਿੱਚ ਨਾਮ ਜਪਾਉਂਦਾ ਸੀ, ਸਾਰੇ ਪਿੰਡ ਦੇ ਵਿੱਚ ਸਿਮਰਨ ਦੀਆਂ ਬਰਕਤਾਂ ਖਿਲਾਰਦਾ ਸੀ। ਗੁਰਮੁਖ ਪਿਆਰਿਓ, ਸਾਰੇ ਪਿੰਡ ਦੇ ਵਿੱਚ ਨਾਮ ਜਪਾਉਣ ਵਾਲਾ ਫੱਗੂ ਅੱਜ ਉਗਰਾਹੀ ਕਰਦਾ ਹੈ। ਕਿਸੇ ਦੇ ਘਰੋਂ ਆਟਾ ਲੈਂਦਾ ਹੈ, ਕਿਸੇ ਦੇ ਘਰੋਂ ਦੁੱਧ ਲੈਂਦਾ ਹੈ, ਕਿਸੇ ਦੇ ਘਰੋਂ ਚਾਵਲ ਲੈਂਦਾ ਹੈ, ਤੇ ਹਰ ਘਰ ਵਿੱਚ ਕਹਿੰਦਾ ਕਿ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਉਣਾ ਹੈ, ਇਸ ਨਗਰ ਵਿੱਚ ਲੰਗਰ ਲੱਗਣਾ ਹੈ, ਆਪਾਂ ਸਾਰਿਆਂ ਨੇ ਇੱਕ ਇੱਕ ਦਾਣਾ ਪਾ ਕੇ, ਮੁੱਠੀ ਮੁੱਠੀ ਆਟਾ ਪਾ ਕੇ ਲੰਗਰ ਲਾਉਣਾ ਹੈ। ਇਹ ਚਾਚਾ ਫੱਗੂ ਸਾਰੇ ਘਰ ਦੇ ਵਿੱਚੋਂ ਕਿਤਿਓਂ ਆਟਾ ਲਿਆ, ਕਿਤਿਓਂ ਗੁੜ ਲਿਆ, ਕਿਤਿਓਂ ਚਾਵਲ ਲਏ, ਇੱਕ ਘਰ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਜਿੱਥੇ ਇੱਕ ਨੌਜਵਾਨ ਬੱਚੀ ਅੰਮ੍ਰਿਤ ਗੁਰੂ ਕੇ ਪਿਆਰ ਵਿੱਚ ਭਿੱਜੀ ਹੋਈ ਸਿਮਰਨ ਅਭਿਆਸੀ ਰੂਹ ਨਾਲੇ ਵਾਹਿਗੁਰੂ ਦਾ ਜਾਪ ਕਰ ਰਹੀ ਤੇ ਝਾੜੂ ਮਾਰ ਰਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਪਿਆਰ ਨਾਲ ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਝਾੜੂ ਮਾਰਦੀ ਬੱਚੀ ਨੂੰ ਜਾ ਕੇ ਫੱਗੂ ਨੇ ਆਵਾਜ਼ ਦਿੱਤੀ, ਬੱਚੀਏ ਸਾਰੇ ਨਗਰ ਵਾਲਿਆਂ ਨੇ ਉਗਰਾਹੀ ਦਿੱਤੀ ਆ, ਤੂੰ ਵੀ ਕੋਈ ਉਗਰਾਹੀ ਦੇ। ਘਰ ਵਿੱਚ ਗਰੀਬੀ ਬੜੀ ਸੀ। ਗੁਰਮੁਖ ਪਿਆਰਿਓ, ਸਿਦਕ ਤੇ ਉਦੋਂ ਪਰਖੇ ਜਾਂਦੇ ਨੇ ਜਦੋਂ ਘਰ ਦੇ ਵਿੱਚ ਕਿਤੇ ਗਰੀਬੀ ਆ ਜਾਏ, ਗਰੀਬੀ ਆ ਜਾਏ, ਸਿਦਕ ਦੇ ਉਦੋਂ ਪਰਖੇ ਜਾਂਦੇ ਨੇ ਸਿੱਖ ਕਿੰਨਾ ਸਿਦਕਵਾਨ ਆ। ਝਾੜੂ ਮਾਰਦੀ ਬੱਚੀ ਨੇ ਆਖਿਆ, ਚਾਚਾ ਫੱਗੂ ਤਿੰਨ ਦਿਨ ਹੋ ਗਏ ਨੇ ਘਰ ਰੋਟੀ ਨੀ ਪੱਕੀ, ਧਿਆਨ ਦਿਓ, ਤਿੰਨ ਦਿਨ ਹੋ ਗਏ ਨੇ ਘਰ ਰੋਟੀ ਨੀ ਪੱਕੀ, ਗਰੀਬੀ ਬੂਹੇ ਅੱਗੇ ਡੇਰਾ ਲਾ ਕੇ ਬੈਠੀ, ਕੀ ਦਵਾਂ ਤੈਨੂੰ। ਚਾਚੇ ਫੱਗੂ ਨੇ ਫਿਰ ਆਵਾਜ਼ ਦਿੱਤੀ, ਕਰਨ ਕਾਦਰ ਪਿਤਾ ਗੁਰੂ ਤੇਗ ਬਹਾਦਰ ਨਗਰ ਦੇ ਵਿੱਚ ਆਇਆ ਈ ਮੇਰੀ ਇਹ ਬੱਚੀਏ, ਖਾਲੀ ਹੱਥ ਗੁਰੂ ਦੇ ਸਿੱਖ ਨੂੰ ਨਾ ਭੇਜੀ, ਕੁਛ ਤੇ ਦੇ। ਫਿਰ ਉਹਨੇ ਆਖਿਆ, ਚਾਚਾ ਫੱਗੂ ਭੜੋਲੀ ਝਾੜ ਕੇ ਪਰਸੋਂ ਦੀ ਰੋਟੀ ਖਾਧੀ, ਉਹਦੇ ਵਿੱਚ ਅੱਧੀ ਮਿੱਟੀ ਅੱਧਾ ਆਟਾ ਸੀ, ਢਿੱਡ ਨੂੰ ਗੋਲਣਾ ਦਿੱਤਾ ਦੋਵਾਂ ਜੀਆਂ ਨੇ, ਘਰ ਵਾਲਾ ਕੰਮ ਕਰਨ ਗਿਆ ਵਾ, ਘਰ ਵਿੱਚ ਆਟੇ ਦੀ ਮੁੱਠੀ ਨਹੀਂ ਹੈਗੀ, ਕੀ ਦਵਾਂ ਤੈਨੂੰ। ਤੀਸਰੀ ਵਾਰ ਚਾਚੇ ਫੱਗੂ ਨੇ ਆਖਿਆ, ਮੇਰੀ ਇਹ ਧੀਏ ਖਾਲੀ ਨਾ ਮੋੜ। ਫਿਰ ਬੱਚੀ ਉੱਠੀ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਚੀ ਉੱਠੀ ਤੇ ਜਿਹੜਾ ਕੂੜਾ ਇਕੱਠਾ ਕਰਨ ਲਈ ਸੀ ਨਾ, ਧਿਆਨ ਦਿਓ ਸੂਰਜ ਪ੍ਰਕਾਸ਼ ਦੇ ਕਦੀ ਬਚਨ ਪੜੋ, ਜਿਹੜਾ ਕੂੜਾ ਇਕੱਠਾ ਕਰਦੀ ਸੀ ਨਾ ਆਪਣੇ ਘਰ ਦੇ ਵਿੱਚੋਂ ਝਾੜੂ ਦੇ ਨਾਲ, ਉਹ ਕੂੜਾ ਹੀ ਫਿਰ ਇਕੱਠਾ ਕਰਕੇ ਬੁੱਕ ਭਰਿਆ ਤੇ ਚਾਚੇ ਫੱਗੂ ਨੂੰ ਕਹਿਣ ਲੱਗੀ, ਜੇ ਬਿਲਕੁਲ ਕਹਿੰਦਾ ਕਿ ਕੁਛ ਦੇ ਕੇ ਭੇਜ ਤੇ ਇਸ ਵੇਲੇ ਤੇ ਫਿਰ ਇਸ ਘਰ ਦੇ ਵਿੱਚੋਂ ਇਹ ਕੂੜਾ ਇਕੱਠਾ ਕੀਤਾ, ਫਿਰ ਕੂੜਾ ਹੀ ਲੈ ਜਾ। ਤੇ ਚਾਚਾ ਫੱਗੂ ਅੱਗੋਂ ਸਿਦਕ ਵਾਲਾ ਸਿੱਖ ਸੀ, ਗੁੱਸਾ ਨਹੀਂ ਕੀਤਾ, ਇਤਨਾ ਝੂਲੇ ਕਰ ਦਿੱਤੀ, ਆਖਣ ਲੱਗਾ, ਬੱਚੀਏ ਹਾਜ਼ਰੀ ਤੇ ਲਵਾ ਲਾ, ਕੂੜਾ ਹੀ ਜਾਊਗਾ, ਆਖਰ ਵੀ ਮੈਂ ਜਾ ਕੇ ਦੱਸੂ ਤੇ ਸਹੀ ਕਿ ਫਲਾਣੇ ਘਰੋਂ ਕੁਛ ਤੇ ਆਇਆ ਹੈ। ਕੂੜਾ ਪਾ ਦਿੱਤਾ ਬੁੱਕ ਭਰ ਕੇ ਝੋਲੀ ਦੇ ਵਿੱਚ ਚਾਚੇ ਫੱਗੂ ਦੀ ਚ। ਜਦੋਂ ਚਾਚਾ ਫੱਗੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੇ ਆਉਣ ਦੀ ਖੁਸ਼ੀ ਵਿੱਚ ਲੰਗਰ ਪਕਾਉਣ ਲੱਗਿਆ ਤੇ ਇਹਨੂੰ ਇੱਕ ਕਾਗਜ਼ ਵਿੱਚ ਵਲੇਟ ਕੇ ਕੂੜੇ ਨੂੰ ਤੇ ਲੰਬਾਰੀ ਚ ਰੱਖ ਦਿੱਤਾ ਕਿ ਇਹ ਗੁਰੂ ਤੇਗ ਬਹਾਦਰ ਨੂੰ ਨਹੀਂ ਵਿਖਾਉਣਾ, ਇਹ ਭੇਟਾ ਕਿਤਨਾ ਵਿਖਾਵਾਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿ ਤੇਰੇ ਸਿੱਖ ਨੇ ਤੇਰੇ ਲਈ ਕੂੜਾ ਭੇਜਿਆ ਸਾਰੇ ਸ਼ਹਿਰ ਦੀਆਂ। ਭਾਈ ਬੱਚਿਓ, ਇਸ ਤਰ੍ਹਾਂ ਨਹੀਂ ਕਰਨਾ ਬਈ, ਗੁਰਮੁਖ ਪਿਆਰਿਓ ਸਾਰੇ ਸ਼ਾਂਤ ਹੋ ਕੇ ਬੈਠੋ, ਬਚਨ ਬੜੇ ਸੁਣਨ ਵਾਲੇ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਲੰਗਰ ਚੱਲ ਗਿਆ, ਸੰਗਤਾਂ ਛਕ ਲਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਫੱਗੂ ਆ ਅਰਦਾਸ ਕਰੀਏ ਕਿਹੜੇ ਕਿਹੜੇ ਘਰੋਂ ਕੀ ਆਇਆ। ਜਾਣੀ ਜਾਣ ਸੀ ਨਾ ਕਦਰ ਕਰਨ ਕਾਦਰ ਪਿਤਾ, ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਨ ਵਾਲੇ ਪਾਤਸ਼ਾਹ ਨੇ ਆਖਿਆ, ਕਿਹੜੇ ਕਿਹੜੇ ਘਰੋਂ ਕੀ ਆਇਆ। ਫੱਗੂ ਨੇ ਦੱਸਿਆ, ਮਹਾਰਾਜ ਫਲਾਣੇ ਦੇ ਘਰੋਂ ਦੁੱਧ ਆਇਆ, ਫਲਾਣੇ ਦੇ ਘਰੋਂ ਗੁੜ ਆਇਆ, ਫਲਾਣੇ ਦੇ ਘਰੋਂ ਆਟਾ ਆਇਆ, ਫਲਾਣੇ ਦੇ ਘਰੋਂ ਚੌਲ ਆਏ ਨੇ, ਫਲਾਣੇ ਦੇ ਘਰੋਂ ਆਹ ਚੀਜ਼ ਆਈ, ਫਲਾਣੇ ਦੇ ਆਹ ਚੀਜ਼ ਆਈ, ਸਾਰਿਆਂ ਦੇ ਦੱਸ ਦਿੱਤੇ ਤੇ ਇਸ ਬੱਚੀ ਦੀ ਭੇਟਾ ਨਾ ਦੱਸੀ ਗੁਰੂ ਤੇਗ ਬਹਾਦਰ ਨੂੰ। ਕੀ ਦੱਸਾਂ ਕਿ ਤੇਰੇ ਇਹੋ ਜਿਹੇ ਸਿੱਖ ਹੈ ਨੇ ਜਿਹਨਾਂ ਕੂੜਾ ਦਿੱਤਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਫੱਗੂ ਸਾਰਿਆਂ ਦੀ ਭੇਟਾ ਦੱਸ ਦਿੱਤੀ ਹੋ। ਹਾਂ ਮਹਾਰਾਜ ਪਾਤਸ਼ਾਹ, ਮੈਂ ਦੱਸ ਦਿੱਤੀ ਆ ਸਾਰਿਆਂ ਦੀ ਭੇਟਾ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਮੇਰੀ ਸਭ ਤੋਂ ਪਿਆਰੀ ਭੇਟਾ ਨਹੀਂ ਤੂੰ ਦੱਸੀ। ਆਖੋ ਸਤਨਾਮ ਸ੍ਰੀ, ਅਜੇ ਸਭ ਤੋਂ ਪਿਆਰੀ ਭੇਟਾ ਨਹੀਂ ਤੂੰ ਦੱਸੀ। ਮਹਾਰਾਜ ਪਾਤਸ਼ਾਹ, ਕਿਹੜੀ ਸਭ ਤੋਂ ਪਿਆਰੀ ਭੇਟਾ ਹੈ ਜਿਹੜੀ ਲੰਬਾਰੀ ਵਿੱਚ ਰੱਖੀ ਹੋ, ਮੇਰਾ ਗੁਰੂ ਸਭ ਕੁਝ ਜਾਣਦਾ ਸੀ। ਫਿਰ ਫੱਗੂ ਗਿਆ, ਪੈਰ ਕੰਬ ਰਹੇ ਸੀ, ਹੱਥ ਕੰਬ ਰਹੇ ਸੀ, ਕੀ ਵਿਖਾਵਾਂ। ਆਣ ਕੇ ਜਦੋਂ ਪੁੜੀ ਖੋਲ ਕੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੇ ਚਰਨਾਂ ਵਿੱਚ ਰੱਖੀ ਤੇ ਮੇਰੇ ਸਤਿਗੁਰੂ ਨੇ ਇਸ ਕੂੜੇ ਨੂੰ ਮਸਤਕ ਨਾਲ ਲਾ ਕੇ ਜਦੋਂ ਪੁੜੀ ਖੋਲੀ ਤੇ ਵਿੱਚੋਂ ਇੱਕ ਬੇਰੀ ਦੀ ਗਿਟਕ ਨਿਕਲ ਆਈ, ਬੇਰ ਦੀ ਗਿਟਕ ਨਿਕਲ ਆਈ ਤੇ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਫੱਗੂ ਤੂੰ ਡਰਦਾ ਸੈ ਨਾ ਕਿ ਇੱਥੋਂ ਕੁਝ ਨਹੀਂ ਆਇਆ, ਵੇਖ ਕਿੰਨੀ ਕੀਮਤੀ ਭੇਟਾ ਆਈ ਆ, ਆਹ ਜਿਹੜੇ ਘਰ ਦੇ ਵਿੱਚ ਲੰਗਰ ਚੱਲ ਰਿਹਾ ਇੱਥੇ ਬੇਰੀ ਲਾ ਦੇ, ਜਿਹੜੇ ਗੁਰਸਿੱਖ ਪਿਆਰੇ ਇਹਤੋਂ ਬੇਰ ਖਾਇਆ ਕਰਨਗੇ ਸੁੱਤੇ ਸਿੱਧ ਉਹਨਾਂ ਦੇ ਹਿਰਦੇ ਵਿੱਚ ਪਰੋਇਆ ਜਾਇਆ ਕਰੂਗਾ। ਸਤਨਾਮ ਵਾਹਿਗੁਰੂ, 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 ਸਤਿ ਨਾਮ ਵਾਹਿ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਬੁਲਾ ਲਿਆ ਉਸ ਬੱਚੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਨੀ ਭੋਲੀਏ ਧੀਏ ਤੂੰ ਤੇ ਕਹਿੰਦੀ ਸਾਹਿਬ ਮੇਰੇ ਘਰ ਕੁਝ ਨਹੀਂ ਤੂੰ ਤੇ ਸਾਰੇ ਸ਼ਹਿਰ ਵਾਸੀਆਂ ਲਈ ਸਾਰੇ ਪਿੰਡ ਵਾਸੀਆਂ ਲਈ ਇੱਕ ਸਤਿਗੁਰੂ ਦਾ ਆਨੰਦਮਈ ਬਚਨ ਭੇਜ ਦਿੱਤਾ ਹੈ ਕਿ ਇਸ ਬੇਰੀ ਦੇ ਜਿਹੜਾ ਬਚਨ ਖਾਊਗਾ ਬੇਰ ਖਾਊਗਾ ਗੁਰਮੁਖ ਪਿਆਰੇ ਉਹਦੇ ਮੂੰਹ ਸੁੱਤੇ ਸਿੱਧੇ ਪੈਰਾਂ ਦੇ ਨਵਾਂ ਤੋਂ ਲੈ ਕੇ ਸਿਰ ਦੇ ਕੇਸਾਂ ਤੱਕ ਇਸ ਬੇਰੀ ਦੇ ਬੇਰ ਖਾਣ ਵਾਲੇ ਦਾ ਸਿਮਰਨ ਛੁੱਟੂਗਾ। ਇਹ ਬੇਰੀ ਅਜੇ ਸੁਭਾਇਮਾਨ ਆ। ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਰਾਹ ਦੇ ਵਿੱਚ ਜਾਂਦੇ ਆ, ਜਿੱਥੇ ਹਾਂਡੀ ਦੀ ਗੱਲ ਆਉਂਦੀ ਆ, ਜਿੱਥੇ ਮੇਰੇ ਮਾਲਕ ਨੂੰ ਖੀਰ ਖਵਾਈ ਇੱਕ ਮਾਤਾ ਨੇ, ਉਸ ਪਿੰਡ ਤੋਂ ਅਗਲੇ ਪਿੰਡ ਦੇ ਵਿੱਚ ਇਹ ਗੁਰਦੁਆਰਾ ਬਣਿਆ, ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੇ ਇਹ ਵੀ ਭੇਟਾ ਲਈ ਕਿ ਜਿੱਥੇ ਕੁਛ ਨਹੀਂ ਘਰ ਦੇ ਵਿੱਚ, ਕੁਛ ਤਾਂ ਗੁਰੂ ਘਰ ਲਈ ਲਿਆਓ, ਭਾਵੇਂ ਦਮੜੀ ਲਿਆਓ, ਭਾਵਨੀ ਭਗਤ ਭਾਏ ਕੌਡੀ ਅਗਰ ਪਾਸ ਰੱਖੇ, ਭਾਵਨੀ ਦੇ ਨਾਲ ਭਾਵੇਂ ਕੌਡੀ ਰੱਖੋ ਗੁਰੂ ਅੱਗੇ ਲਿਆ ਕੇ, ਗੁਰੂ ਦਰਬਾਰ ਦੇ ਵਿੱਚ ਤੁਹਾਡੀ ਕਮਾਈ ਸਫਲੀ ਹੋ ਜੂਗੀ। ਤੇ ਗੁਰਮੁਖ ਪਿਆਰੀ ਉਸ ਬੱਚੀ ਨੂੰ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਧੀਏ ਗਰੀਬੀ ਨੇ ਘਰ ਦੇ ਵਿੱਚ ਡੇਰੇ ਲਾਏ ਨੇ, ਇੱਕ ਬਚਨ ਮੰਨ ਲਾ, ਪੈਰਾਂ ਤੋਂ ਲੈ ਕੇ ਸਿਰ ਤੱਕ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ, ਫਿਰ ਸਾਰੇ ਕਾਰਜ ਪੂਰੇ ਹੋਣਗੇ। ਹਰ ਨਾਮ ਹਿਰਦੇ ਪਰੋਇਆ ਸਭ ਕਾਜ ਹਮਾਰਾ ਹੋਇਆ, ਸਾਰੇ ਕਾਰਜ ਪੂਰੇ ਹੋ ਜਾਣਗੇ। ਇਸ ਕਰਕੇ ਮੇਰੇ ਭਰਾਵੋ, ਧਾਗਾ ਲੈਣ ਦੀ ਕੋਈ ਜ਼ਰੂਰਤ ਨਹੀਂ, ਜਲ ਕਰਾਉਣ ਦੀ ਕੋਈ ਜ਼ਰੂਰਤ ਨਹੀਂ। ਪੰਡਤਾਂ ਨੂੰ ਆ ਬਹੁਤ ਸਾਰੇ, ਕੱਲ ਵੀ ਫਿਰ ਅਖਬਾਰ ਪਰਸੋਂ ਵੇਖੀ ਤੇ ਮਾਸਟਰ ਅਮਰ ਨੇ ਲਿਖਿਆ ਜੀ, ਨਿਊਯਾਰਕ ਦਾ ਰਹਿਣ ਵਾਲਾ ਇੱਕ ਹਰਜੀਤ ਸਿੰਘ, ਜਦੋਂ ਸਿੰਘ ਸ਼ਬਦ ਆਉਂਦਾ ਹੈ ਤੇ ਗੁਰਮੁਖ ਪਿਆਰੇ ਉਹ ਸੂਲਾਂ ਵੱਜਦੀਆਂ। ਉਹ ਗੁਰੂ ਨਾਨਕ ਦੇ ਸਿੱਖਾ, ਤੈਨੂੰ ਗੁਰੂ ਤੇਗ ਬਹਾਦਰ ਘਰੋਂ ਕੁਝ ਨਾ ਲੱਭਾ, ਤੈਨੂੰ ਗੁਰੂ ਨਾਨਕ ਦੇ ਘਰੋਂ ਕੁਝ ਨਾ ਲੱਭਾ, ਤੇਰੀ ਸੋਚਣੀ ਘੱਟ ਹੋਊਗੀ, ਤੇਰੀਆਂ ਅੱਖਾਂ ਨੀ ਖੁੱਲੀਆਂ ਹੋਣਗੀਆਂ, ਮਗਰ ਸਿੰਘ ਨਾਮ ਲੈ ਕੇ ਜੇ ਕੋਈ ਪੰਡਿਤ ਦੇ ਕੋਲ ਜਾਵੇ, ਸਿੰਘ ਹੋ ਕੇ ਗੁਰੂ ਨਾਨਕ ਦੇ ਘਰ ਦਾ ਕਿਸੇ ਕਬਰ ਤੇ ਮੱਥਾ ਟੇਕੇ ਤੇ ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੇ ਬਚਨ ਗੁਰੂ ਨਾਨਕ ਦੇ ਬਾਣੀ ਚ ਪੜ ਕੇ ਵੇਖੋ, ਜੇ ਘਰ ਹੁੰਦੇ ਮੰਗਣ ਜਾਈਏ, ਜੇ ਘਰ, ਫਿਰ ਇੱਕ ਵਾਰ ਆਖੋ, ਜੇ ਘਰ ਕਿਸੇ ਦੇ ਕਰੋੜਾਂ ਰੁਪਇਆ ਪਿਆ ਹੋਵੇ ਤੇ ਉਹ ਸੜਕ ਦੇ ਉੱਤੇ ਬਹਿ ਕੇ ਕੌਡੀ ਕੌਡੀ ਮੰਗਦਾ ਹੋਵੇ ਤੇ ਜਿਹੜੇ ਕੌਡੀ ਦੇਣ ਵਾਲੇ ਨੇ ਉਹ ਆਖਣਗੇ, ਇਹਦੇ ਜਿੱਡਾ ਪਾਗਲ ਕੋਈ ਨੀ, ਇਹਦੇ ਘਰ ਤਾਂ 72 ਰੁਪਈਏ ਪਏ ਨੇ, ਇਹ ਕਿਉਂ ਮੰਗ ਰਿਹਾ। ਗੁਰੂ ਦੇ ਸਿੱਖੋ, ਤੁਸੀਂ ਗੁਰੂ ਨਾਨਕ ਦੇ ਘਰ ਦੇ ਰਹਿਣ ਵਾਲੇ ਹੋ, ਤੁਹਾਨੂੰ ਮੇਰੇ ਸਤਿਗੁਰੂ ਨੇ ਮੰਤਰਾਂ ਦਾ ਮੰਤਰ ਦਿੱਤਾ ਹੈ। ਲੋਕਾਂ ਦੇ ਕੋਲ ਸੰਸਾਰ ਵਿੱਚ ਕੇਵਲ ਮੰਤਰ ਆ, ਕੇਵਲ ਮੰਤਰ ਆ, ਆਂਦੇ ਨਾ ਉਹ ਵੀ ਝੂਠੇ, ਉਹ ਵੀ ਝੂਠੇ ਮੰਤਰ। ਮਗਰ ਮੰਨ ਲਓ ਕਿਸੇ ਕੋਲ ਮੰਤਰ ਜੰਤਰ ਤੰਤਰ ਹੈ, ਮਗਰ ਗੁਰੂ ਤੇਗ ਬਹਾਦਰ ਮਹਾਰਾਜ ਦੇ ਲਾਡਲੇ ਪੁੱਤ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੁਹਾਡੀ ਝੋਲੀ ਦੇ ਵਿੱਚ ਅੱਗੇ ਪਾਇਆ ਹੈ, ਆ ਮੈਂ ਸਿੱਖਾਂ ਤੈਨੂੰ ਮੰਤਰਾਂ ਦਾ ਮੰਤਰ ਦਵਾਂ, ਆ ਮੈਂ ਤੈਨੂੰ ਜੰਤਰਾਂ ਦਾ ਜੰਤਰ ਦਵਾਂ, ਮੈਂ ਤੈਨੂੰ ਤੰਤਰਾਂ ਦਾ ਤੰਤਰ ਦੇਦਾ, ਤੈਨੂੰ ਕਿਸੇ ਤਾਂਤਰਿਕ ਕੋਲ ਨਾ ਜਾਣਾ ਪਏ, ਜੰਤਰਿਕ ਕੋਲ ਨਾ ਜਾਣਾ ਪਏ, ਮੰਤਰਕ ਕੋਲ ਨਾ ਜਾਣਾ ਪਏ, ਮੈਂ ਤੇਰੀ ਝੋਲੀ ਦੇ ਵਿੱਚ ਇੱਕੋ ਸ਼ਬਦ ਪਾ ਦਾਂ, ਨਮੋ ਮੰਤਰ ਮੰਤਰੰਗ। ਬੋਲੋ ਨਮੋ ਮੰਤਰ, ਗੱਜ ਕੇ ਆਖੋ ਜਰਾ ਨਮੋ। ਅਰਥ ਪਤਾ ਕੀ ਬਣਿਆ, ਨਮਸਕਾਰ ਆ ਮੇਰੀ ਮੰਤਰਾਂ ਦੇ ਵੀ ਮੰਤਰ ਨੂੰ, ਮੰਤਰਾਂ ਦੇ ਵੀ। ਆ ਕੋਈ ਜੰਤਰਕ ਤਾਂਤਰਿਕ ਆ ਜੇ ਕਿਤੇ ਪਿੰਡ ਦੇ ਵਿੱਚ, ਕੋਈ ਤੁਹਾਡੇ ਰਾਹ ਦੇ ਵਿੱਚ ਰਸਤੇ ਵਿੱਚ ਤੁਹਾਨੂੰ ਕਦੀ ਜੀਵਨ ਚ ਮਿਲ ਪਏ, ਤੇ ਉਹਨੂੰ ਆਖੋ ਸੱਜਣਾ ਚਲਾ ਕੇ ਵਿਖਾ ਤੰਤਰ, ਮੇਰੇ ਤੇ ਚਲਾ ਕੋਈ ਤੰਤਰ ਜੇ ਤੇਰਾ ਚੱਲਦਾ ਹੀ ਤੇ, ਮੇਰੇ ਤੇ ਚਲਾ ਕੋਈ ਜੰਤਰ ਜੇ ਤੇਰਾ ਚੱਲਦਾ ਹੀ ਤੇ। ਦੁਨੀਆਂ ਤੇ ਸਗਨ ਅਪਸਗਨ ਤਿਸ ਕੋ ਲੱਗੇ, ਜਿਸ ਚੀਤ ਨਾ ਆਵੇ। ਮੰਤਰ ਉਹਨਾਂ ਤੇ ਚੱਲਦੇ ਨੇ, ਤੰਤਰ ਉਹਨਾਂ ਤੇ ਚੱਲਦੇ ਨੇ ਜਿਨ੍ਹਾਂ ਨੂੰ ਚੇਤੇ ਨਹੀਂ ਆਉਂਦਾ ਮੰਤਰਾਂ ਦਾ ਮੰਤਰ। ਮੇਰੇ ਸਾਹਿਬ ਕਹਿੰਦੇ, ਸਿੱਖ ਮੈਂ ਤੇਰੀ ਝੋਲੀ ਚ ਮੰਤਰਾਂ ਦਾ ਮੰਤਰ ਪਾਇਆ ਹੈ, ਜੰਤਰਾਂ ਦਾ ਜੰਤਰ ਪਾਇਆ ਹੈ, ਤੰਤਰਾਂ ਦਾ ਤੰਤਰ ਪਾਇਆ ਹੈ, ਮਗਰ ਤਿੰਨਾਂ ਚੋਂ ਸ਼ਬਦ ਇੱਕੋ ਹੀ ਦਿੱਤਾ ਤੈਨੂੰ, ਮੰਤਰਾਂ ਦਾ ਮੰਤਰ, ਜੰਤਰਾਂ ਦਾ ਜੰਤਰ ਤੇ ਤੰਤਰਾਂ ਦਾ ਤੰਤਰ ਇੱਕੋ ਹੀ ਸ਼ਬਦ ਹੀ, ਵਾਹਿਗੁਰੂ। ਬਸ ਇੱਕ ਵਾਰ ਪਿਆਰ ਨਾਲ ਨਾਭੀ ਚੋਂ ਖਿੱਚ ਕੇ ਆਖੋ ਕਿਹੜਾ ਹੈ ਜੀ, ਫਿਰ ਇੱਕ ਵਾਰ ਪੂਰੇ ਰੰਗ ਵਿੱਚ ਆਣ ਕੇ ਆਖੋ ਕਿਹੜਾ ਹੈ, ਵਾਹਿਗੁਰੂ। ਬਸ ਜਿਹਦੇ ਕੋਲ ਵਾਹਿਗੁਰੂ ਗੁਰ ਮੰਤਰ ਆ ਪਿਆਰਿਓ, ਧਰਤੀ ਦੇ ਉੱਤੇ ਉਹਦੇ ਘਰ ਵਿੱਚ ਕੋਈ ਮੰਤਰ ਨਹੀਂ ਚੱਲ ਸਕਦਾ, ਕੋਈ ਜੰਤਰ ਨਹੀਂ। ਮਗਰ ਉਹ ਹਰਜੀਤ ਸਿੰਘ ਜਿਹਦਾ ਨਾਮ ਲਿਖਦਾ ਪਤਾ ਨਹੀਂ, ਆਪਣੇ ਕੋਲੋਂ ਝੂਠ ਵੀ ਲਿਖ ਦਿੰਦੇ ਨੇ, ਇਹ ਬਾਬਾ ਜੀ ਇਹ ਕਿਹੜੇ ਕਿਸੇ ਗੁਰੂ ਪੀਰ ਵਾਲੇ ਨੇ, ਇਹਨਾਂ ਨੂੰ ਕਿਹੜਾ ਕਿਤੇ ਗੁਰੂ ਨੇ ਆਖਿਆ ਕਿ ਕੂੜ ਬੋਲ ਮੁਰਦਾਰ ਖਾਏ, ਇਹਨਾਂ ਨੂੰ ਕਿਹੜਾ ਪੁੱਛਣਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਿ ਥਾਂ ਨਾ ਪਾਏ ਨੇ ਕੂੜਿਆਰ, ਮੂੰਹ ਕਾਲੇ ਦੋਜਕ ਚੱਲਿਆ। ਇੱਥੇ ਤੇ ਇਹਨਾਂ ਕਿਹੜੀ ਗੁਰੂ ਨਾਨਕ ਦੀ ਬਾਣੀ ਪੜੀ ਆ ਕਿ ਨਾਨਕ ਸਭੋ ਕੂੜ ਹੈ ਕੂੜੋ ਹੋਏ ਗਿਆ, ਸ਼ਰਮ ਧਰਮ ਕਾ ਦੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਤੇ ਮੈਂ ਕਹਿ ਰਿਹਾ ਸਾਂ, ਜੇ ਘਰ ਹੁੰਦੇ ਮੰਗਣ ਜਾਈਏ, ਬੋਲੋ ਜੇ ਘਰ, ਫਿਰ ਉਲਾਮਾ ਮਿਲੇ ਤਾਹੀ, ਫਿਰ ਉਲਾਮਾ ਮਿਲਦਾ ਵਾ। ਇਸ ਕਰਕੇ ਸਾਨੂੰ ਕੁਛ ਨਹੀਂ ਕਰਨਾ ਪੈਣਾ, ਸਾਨੂੰ ਤੇ ਕੇਵਲ ਆਪਣੇ ਦੱਸੇ ਗੁਰੂ ਦਾ
ਆਹ ਬਚਨ ਚੇਤੇ ਰੱਖਣਾ ਪੈਣਾ, ਜਪੋ ਤਾਂ ਏਕੋ ਨਾਮ, ਜਪੋ ਤਾਂ ਏਕੋ ਨਾਮ,
ਜਪੋ ਏਕੋ ਨਾਮ, ਜਪੋ ਤਾਂ ਏਕੋ ਨਾਮ
ਜੀ, ਜਪੋ ਤਾਂ ਏਕੋ ਨਾਮ, ਜਪੋ ਤਾਂ ਏਕੋ ਨਾਮ,
ਜਪੋ ਤਾਂ ਏਕੋ
ਨਾਮ, ਅੰਦਰੋਂ ਅੰਦਰੋਂ ਅੰਦਰੋਂ
ਜਪੋ ਤਾਂ ਏਕੋ ਨਾਮ,
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਐਲੇ ਦੋ ਚਾਰ ਹਫ਼ਤੇ ਤਿੰਨ ਦੀ ਪਹਿਲਾਂ ਦੀ ਗੱਲ ਹੋਊ, ਜਿੱਦਣ ਐਲੇ ਤੋਂ ਕਥਾ ਖਤਮ ਕਰਕੇ ਗਏ ਫ੍ਰੀ ਮਾਉਂਟ, ਇੱਕ ਬੱਚੀ ਨਾਮ ਸੀ ਮਨਜੀਤ ਕੌਰ, ਆਣ ਕੇ ਕਹਿਣ ਲੱਗੀ ਸਾਡੇ ਘਰ ਪ੍ਰਸ਼ਾਦਾ ਛਕਣ ਚੱਲਣਾ ਹੈ, ਘਰ ਵਿੱਚ ਬਿਪਤਾ ਬੜੀ ਪਈ, ਦੁਬਧਾ ਬੜੀ ਘਰ ਵਿੱਚ ਪਈ। ਦਾਸ ਨੇ ਬੇਨਤੀ ਕੀਤੀ ਕੀ ਹੋਇਆ, ਕਹਿਣ ਲੱਗੀ ਬੜੇ ਦੁਖੀ ਆ, ਇੱਕ ਵਾਰ ਆਣ ਕੇ ਅਰਦਾਸ ਕਰੋ। ਮੈਂ ਕਿਹਾ ਹੁਣ ਸਮਾਂ ਨੀ, ਮੇਰੀ ਧੀਏ ਫੇਰ ਕਦੀ ਆਊ, ਪਰ ਮੈਨੂੰ ਇੱਥੇ ਦੱਸ ਕੀ ਹੋਇਆ ਤੇਰੇ ਘਰ ਵਿੱਚ, ਤੂੰ ਅੰਮ੍ਰਿਤ ਛਕਿਆ? ਮੈਨੂੰ ਇਤਨਾ ਲੱਗਦਾ ਵਾ ਕਿ ਤੇਰੀਆਂ ਬਿਮਾਰੀਆਂ ਦਾ ਇੱਕੋ ਹੀ ਕਾਰਨ ਆ ਕਿ ਤੂੰ ਪਰਮੇਸ਼ਵਰ ਤੋਂ ਬੇਮੁੱਖ ਏ, ਪਰਮੇਸ਼ਵਰ ਤੋਂ। ਕਿਤੇ ਮੇਰਾ ਗੁਰੂ ਕਿਰਪਾ ਕਰੇ, ਮੇਰੇ ਗੁਰੂ ਨਾਨਕ ਵਰਗੇ ਪ੍ਰਚਾਰਕ ਮਿਲਣ, ਤੇ ਕੋਈ ਪੁੱਛੇ ਜੀ ਮੈਂ ਬੜਾ ਦੁਖੀ ਆ, ਤੇ ਮੇਰਾ ਗੁਰੂ ਨਾਨਕ ਪਾਤਸ਼ਾਹ ਆਖੇ ਜੈ ਤਨ ਬਾਣੀ ਵਿਸਰ ਜਾਏ। ਤੇਰੇ ਦੁੱਖਾਂ ਦਾ ਕਾਰਨ ਇਹੋ ਹੀ ਹੋ ਕਿ ਤੈਨੂੰ ਪਰਮੇਸ਼ਵਰ ਦਾ ਨਾਮ ਭੁੱਲ ਗਿਆ। ਉਹਨੂੰ ਬੱਚੀ ਨੂੰ ਮੈਂ ਬੇਨਤੀ ਕੀਤੀ, ਮੈਂ ਕਿਹਾ ਧੀਏ ਅੰਮ੍ਰਿਤ ਛਕ ਲਾ, ਗੁਰੂ ਵਾਲੀ ਬਣ ਜਾ, ਨਿਤਨੇਮ ਕਰਿਆ ਕਰ। ਮੇਰੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੇ ਇੱਕ ਬਚਨ ਕੀਤਾ, ਹਰ ਗਾਓ ਮੰਗਲ ਨਿਤ ਸਖੀਏ, ਬੋਲੋ ਹਰ ਗਾਓ। ਫਿਰ ਇੱਕ ਵਾਰ ਪਿਆਰ ਨਾਲ ਆਪ ਜੀ ਨੂੰ ਪਤਾ ਲੱਗ ਜੇ, ਹਰ ਗਾਓ ਮੰਗਲ, ਇੱਕ ਦਿਨ ਨਹੀਂ ਨਿਤ, ਰੋਜ਼ ਉੱਠ ਕੇ ਨਿਤਨੇਮ ਕਰਿਆ ਕਰ, ਹੇ ਸਖੀ ਹੇ ਜੀਵ ਆਤਮਾ। ਫਿਰ ਸੋਗ ਦੁੱਖ ਨਾ ਵਿਆਪੇ, ਬਾਣੀ ਪੜ ਕੇ ਵੇਖੋ, ਸੋਗ ਦੁੱਖ ਤੇਰੇ ਘਰ ਕੋਈ ਦੁੱਖ ਕੋਈ ਦਲਿੱਦਰ ਕਦੀ ਆਵੇ ਹੀ ਨਾ, ਤੂੰ ਰੋਜ਼ ਉੱਠ ਕੇ ਨਿਤਨੇਮ ਕਰਿਆ ਕਰ। ਕਹਿਣ ਲੱਗੀ ਬਾਬਾ ਜੀ ਅੰਮ੍ਰਿਤ ਤੇ ਮੈਂ ਛਕਿਆ ਸੀ। ਮੈਂ ਕਿਹਾ ਫੇਰ ਪਰਵੱਟੇ ਤੇ ਤੇਰੇ ਕੱਟੇ ਨੇ, ਬੇਦਬੀ ਤੇ ਤੂੰ ਰੋਮਾ ਦੀ ਕੀਤੀ ਆ, ਤੂੰ ਕਹਿੰਦੀ ਮੈਂ ਅੰਮ੍ਰਿਤ ਛਕਿਆ। ਕਹਿੰਦੀ ਜੀ ਇਹ ਤੁਹਾਡੇ ਪ੍ਰਚਾਰਕ ਨੇ ਸਭ ਕੁਝ ਕਰਵਾਇਆ। ਆਰ ਸੁਣ ਲਓ ਹੁਣ ਮੈਂ ਜਿਹੜਾ ਵਚਨ ਕਹਿਣ ਲੱਗਾ ਆਪ ਜੀ ਨੂੰ, ਮੈਂ ਕਿਹਾ ਜੀ ਪ੍ਰਚਾਰਕ ਨੇ ਕਰਵਾਇਆ? ਪ੍ਰਚਾਰਕ ਦਾ ਤੇ ਕੰਮ ਹੁੰਦਾ ਹੈ ਕਿ ਪਰਮੇਸ਼ਵਰ ਦੇ ਨਾਲ ਜੋੜਨਾ, ਟੁੱਟੇ ਹੋਏ ਨੂੰ ਕਹਿਣਾ ਵੀ ਪਿਆਰਿਆ ਪਰਮੇਸ਼ਵਰ ਦੇ ਨਾਲ ਜੁੜ ਜਾ। ਕਹਿਣ ਲੱਗੀ ਜੀ ਐਸ ਕਨੋਗਾ ਪਾਰਕ ਗੁਰਦੁਆਰੇ, ਧਿਆਨ ਦੇਣਾ ਕਨੋਗਾ ਪਾਰਕ ਗੁਰਦੁਆਰਾ ਐਲੇ ਦੇ ਵਿੱਚ, ਚੌਂਕੜੇ ਮਾਰ ਕੇ ਸਹੁਰੀ ਤਰ੍ਹਾਂ ਬੈਠੋ ਸੁਚੇਤ ਹੋ ਕੇ। ਕਨੋਗਾ ਪਾਰਕ ਗੁਰਦੁਆਰੇ ਇੱਕ ਕਥਾਵਾਚ ਕਥਾ ਕਰ ਰਿਹਾ ਹੈ। ਮੈਂ ਕਿਹਾ ਜੀ ਹੁਣ ਵੀ? ਕਹਿੰਦੀ ਹਾਂ। ਮੈਂ ਕਿਹਾ ਜੀ ਨਾਂ ਕੀ ਹੈ? ਕਹਿੰਦੀ ਸ਼ਬਦ ਪ੍ਰਕਾਸ਼ ਸਿੰਘ ਉਹਦਾ ਨਾਮ, ਧਿਆਨ ਦਿਓ ਸ਼ਬਦ ਪ੍ਰਕਾਸ਼ ਸਿੰਘ ਉਹਦਾ ਨਾਮ ਹੈ, ਲਖਨਊ ਦਾ ਰਹਿਣ ਵਾਲਾ ਹੈ ਤੇ ਉਹ ਕਾਲਾ ਇਲਮ ਜਾਣਦਾ ਹੈ। ਆਖੋ ਸਤਨਾਮ ਸ੍ਰੀ। ਮੈਂ ਕਿਹਾ ਜੀ ਕਾਲਾ ਇਲਮ ਜਾਣਦਾ ਕੋਈ ਗੱਲ ਨਹੀਂ, ਫਿਰ ਕਾਲਾ ਤੇ ਕਾਲੀ ਦੇ ਰਾਹ ਹੁੰਦੀ, ਕਾਲਾ ਕਾਲਾ ਤੇ ਪਾਪ ਦਾ ਵਚ ਕਿਆ, ਫਿਰ ਕਿਹੜੀ ਗੱਲ ਹੈ? ਤੈਨੂੰ ਜਾਣਦਾ, ਤੂੰ ਨਿਤਨੇਮ ਕਰਦੀ, ਤੈਨੂੰ ਕੀ ਹੋ ਗਿਆ? ਕਹਿੰਦੀ ਜੀ ਮੈਂ ਉਹਨੂੰ ਵੀ ਇਹੀ ਬੇਨਤੀ ਕੀਤੀ ਜਿਹੜੀ ਤੁਹਾਨੂੰ ਕੀਤੀ, ਤੇ ਉਹਨੇ ਕਿਹਾ ਮੈਂ ਤੇਰੇ ਘਰ ਆਣ ਕੇ ਉਹਦਾ ਇਲਾਜ ਲਵਾਂਗਾ। ਮੇਰੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ, ਉਹਨੇ ਸਭ ਤੋਂ ਤੇ ਪਹਿਲਾਂ ਆਖਿਆ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਕਾਲਾ ਇਲਮ ਲਿਖਣਾ ਹੈ, ਥੱਲੇ ਜਿਹੜੀ ਚਾਦਰ ਆ ਨਾ ਉਹਤੇ ਉਹਨੇ ਪੈਨਸਲ ਦੇ ਨਾਲ ਕਾਲਾ ਇਲਮ ਲਿਖਿਆ। ਧਿਆਨ ਦਿਓ ਸਾਡੇ ਵਿੱਚ ਕਾਲੀਆਂ ਭੇਡਾਂ ਕਿੰਨੀਆਂ ਤੁਰੀਆਂ ਫਿਰਦੀਆਂ, ਗੁਰੂ ਨਾਨਕ ਦੇ ਬਾਣੀ ਦੇ ਵਿੱਚ ਪ੍ਰਚਾਰਕਾਂ ਦੇ ਨਾਮ ਦੇ ਉੱਤੇ ਕੀ ਕੁਝ ਹੋ ਰਿਹਾ, ਕਾਲਾ ਇਲਮ ਉਹਨੇ ਥੱਲੇ ਲਿਖਿਆ। ਫਿਰ ਮੈਂ ਉਹਨੂੰ ਆਖਿਆ ਕੋਈ ਮੰਤਰ ਜੰਤਰ, ਮੰਦੀ ਮੈਂ ਤੇ ਭੁੱਲੀ ਸਾਂ, ਮੈਂ ਤੇ ਆਖਿਆ ਮੈਨੂੰ ਕੋਈ ਮੰਤਰ ਜੰਤਰ ਦੱਸੋ ਜਿਹਦੇ ਨਾਲ ਮੇਰਾ ਭਲਾ, ਦੁਖੀ ਬੰਦਾ ਤਾਂ ਹਰ ਪਾਸੇ ਤੁਰਦਾ ਹੈ। ਉਹ ਕਹਿੰਦਾ ਮੇਰਾ ਜੰਤਰ ਤਾਂ ਚੱਲੂਗਾ ਜੇ ਤੂੰ ਕਿਰਪਾਨ ਲਾਏਂਗੀ, ਤੇ ਗੁਰੂ ਨਾਨਕ ਦੀ ਬਖਸ਼ੀ ਦਸਵੇਂ ਪਾਤਸ਼ਾਹ ਦੀ ਗੱਲ ਵਿੱਚੋਂ ਕਿਰਪਾਨ ਲਾ, ਕੜਾ ਲਾ, ਕੰਘਾ ਰੱਖ ਦੇ, ਕੇਸਾਂ ਦੀ ਬੇਅਦਬੀ ਕਰ ਦੇ, ਕਸ਼ਹਿਰਾ ਸਤਿਗੁਰੂ ਦਾ ਦਿੱਤੇ ਬਖਸ਼ਿਆ, ਪੰਜੇ ਕਕਾਰ ਲਾ ਦੇ ਤੇ ਫਿਰ ਮੈਂ ਆਪਣਾ ਮੰਤਰ ਪੜੂੰਗਾ, ਪੰਜੇ ਕਕਾਰ ਉਹਨੇ ਮੇਰੇ ਲਵਾ ਦਿੱਤੇ ਨੇ ਤੇ ਫਿਰ ਵੀ ਮੇਰਾ ਬਣਿਆ ਕੁਝ ਨੀ, ਮੈਨੂੰ ਤੇ ਬਰਬਾਦ ਕਰਕੇ ਰੱਖ ਦਿੱਤਾ ਹੈ। ਤੇ ਫਿਰ ਗੁਰੂ ਦੇ ਸਿੱਖ ਭੇਜੇ, ਗੁਰੂ ਪਿਆਰੇ ਉਹਨੂੰ ਜਾ ਕੇ ਪਕੜਿਆ, ਪਕੜ ਕੇ ਉਹਨੂੰ ਪੁੱਛਿਆ ਕਿਉਂ ਭਾਈ ਇਹ ਗੱਲ ਹੋਈ ਆ? ਕਹਿੰਦਾ ਹਾਂ ਹੋਈ ਆ, ਮੇਰੇ ਕਾਲੇ ਮੰਤਰ ਦੇ ਸਾਹਮਣੇ ਕੋਈ ਟੇਕ ਕੇ ਵਿਖਾਵੇ ਮੈਂ ਤੇ ਪਟਾਕੇ ਪਾ ਦੂੰ, ਇਤਨਾ ਦੇ ਬਚਨ ਬੋਲਣ ਲੱਗਾ। ਫਿਰ ਗੁਰੂ ਨਾਨਕ ਪਾਤਸ਼ਾਹ ਦਾ ਪਿਆਰਾ ਇੱਕ ਸਿੱਖ ਚੌਂਕੜਾ ਮਾਰ ਕੇ ਬਹਿ ਗਿਆ ਸਾਹਮਣੇ, ਕਹਿੰਦਾ ਚਲਾ ਹੁਣ ਮੰਤਰ ਤੇਰਾ, ਕਿਹੜਾ ਤੇਰਾ ਮੰਤਰ ਆ, ਚਲਾ ਮੇਰੇ ਸਾਹਮਣੇ, ਚਲਾ ਮੇਰੇ ਸਤਿਗੁਰੂ ਦੇ ਮੰਤਰਾਂ ਦੇ ਮੰਤਰ ਦੇ ਅੱਗੇ ਆਪਣਾ ਮੰਤਰ, ਜੰਤਰਾਂ ਦੇ ਜੰਤਰ ਦੇ ਅੱਗੇ। ਗੱਲ ਵਿਸ਼ਵਾਸ ਦੀ ਆ, ਸਾਨੂੰ ਡਰ ਆਉਂਦਾ ਹੈ, ਅਸੀਂ ਗੁਰੂ ਨਾਨਕ ਦਾ ਮੰਤਰ ਕਮਾਇਆ ਨਹੀਂ, ਅਸੀਂ ਗੁਰੂ ਨਾਨਕ ਦੇ ਮੰਤਰ ਉੱਤੇ ਵਿਸ਼ਵਾਸ ਨਹੀਂ ਕੀਤਾ। ਗੁਰੂ ਦੇ ਪਿਆਰਿਓ ਚੌਂਕੜਾ ਮਾਰ ਕੇ ਗੁਰੂ ਦੇ ਸਿੱਖ ਨੇ ਮੂਲ ਮੰਤਰ ਦਾ ਪਾਠ ਸ਼ੁਰੂ ਕੀਤਾ ਹੈ। 10 ਮਿੰਟਾਂ ਬਾਅਦ ਉੱਠ ਕੇ ਕਹਿਣ ਲੱਗਾ ਜੀ ਮੇਰੇ ਕੋਲ ਗਲਤੀ ਹੋ ਗਈ, ਮੇਰਾ ਮੰਤਰ ਨਹੀਂ ਚੱਲਦਾ, ਨਹੀਂ ਚੱਲਣਾ ਇਹ ਕਿਸੇ ਮੰਤਰ, ਇਸ ਮੰਤਰ ਅੱਗੇ ਕੋਈ ਮੰਤਰ ਨਹੀਂ ਚੱਲਣਾ। ਮਗਰ ਤੁਸੀਂ ਦ੍ਰਿੜ ਕਰਕੇ ਪਹਿਲੋਂ ਇਹਦਾ ਜਾਪ ਕਰ ਲਓ, ਫਿਰ ਗੁਰੂ ਨਾਨਕ ਪਾਤਸ਼ਾਹ ਤੁਹਾਡੇ ਉੱਤੇ ਰਹਿਮਤਾਂ ਕਰੂਗਾ। ਹੁਣ ਤੇ ਗੁਰਮੁਖ ਪਿਆਰਿਓ ਨਿਕਲ ਗਿਆ, ਉਹ ਇੱਥੋਂ ਭੱਜ ਕੇ ਕੋਈ ਪਟਾਕਾ ਵੀ ਨਹੀਂ ਪਾ ਸਕਿਆ, ਕੁਝ ਕਰ ਵੀ ਨਹੀਂ ਸਕਿਆ, ਕਿਉਂਕਿ ਚੋਰ ਤੇ ਚੋਰ ਹੀ ਆ ਨਾ, ਚੋਰ ਤੇ ਪਿੰਡਾਂ ਵਿੱਚ ਕੀ ਕਹਿੰਦੇ, ਚੋਰ ਦੇ ਕੀ ਨਹੀਂ ਹੁੰਦੇ ਪੈਰ, ਨਹੀਂ ਚੋਰ ਕਿਤੇ ਟਿਕਦਾ ਥੋੜਾ। ਧੰਨ ਗੁਰੂ ਨਾਨਕ ਦੀ ਬਾਣੀ ਦਾ ਕੋਈ ਉਪਦੇਸ਼ ਹੁੰਦਾ, ਵੱਡੇ ਤੋਂ ਵੱਡੇ ਚੈਲੰਜ ਕਰਨ ਵਾਲੇ ਨੂੰ ਕਹਿੰਦਾ ਆ ਪਈ ਤੇ ਗਵਾਹੀ ਦਿੰਦਾ ਕਿ ਇਹ ਵੇਖ ਆਹ ਸ਼ਬਦ ਮੇਰੇ ਗੁਰੂ ਗ੍ਰੰਥ ਸਾਹਿਬ ਦੇ ਇਸ ਪੰਨੇ ਤੇ ਲਿਖਿਆ, ਮੇਰਾ ਸਤਿਗੁਰੂ ਕਿਰਪਾ ਕਰੇ। ਮੈਂ ਕਹਿ ਰਿਹਾ ਸਾ ਜੇ ਘਰ ਹੁੰਦੇ ਮੰਗਣ ਜਾਈਏ ਫਿਰ ਉਲਾਮਾ ਮਿਲੇ, ਤਾਂ ਹੀ ਉਲਾਮਾ ਮਿਲਦਾ ਜੇ ਗੁਰੂ ਨਾਨਕ ਦਾ ਸਿੱਖ ਕਿਤੇ ਮੰਤਰ ਜੰਤਰ ਤੰਤਰ ਕਰਾਉਂਦਾ ਤੇ ਆਪਾਂ ਤੇ ਸਾਰੇ ਕੰਮਾਂ ਲਈ ਕੀ ਕਰਨਾ ਹੈ, ਹਰ ਨਾਮ ਹਿਰਦੇ ਪਰੋਇਆ, ਹਰ ਨਾਮ ਹਿਰਦੇ ਪਰੋਇਆ, ਹਰ ਨਾਮ
ਹਿਰਦੇ ਪਰੋਇਆ, ਹਰ ਨਾਮ ਹਿਰਦੇ ਪਰੋਇਆ,
ਸਭ ਕਾਜ ਹਮਾਰਾ ਹੋਇਆ, ਸਭ ਕਾਜ ਹਮਾਰਾ ਹੋਇਆ,
ਸਭ ਕਾਜ ਹਮਾਰਾ ਹੋਇਆ, ਸਭ ਕਾਜ ਹਮਾਰਾ ਹੋਇਆ,
ਜੋ ਜਨ ਤੁਮਰੀ ਭਗਤ ਕਰੰਤੇ, ਜੋ ਜਨ ਤੁਮਰੀ ਭਗਤ ਕਰੰਤੇ,
ਜੋ ਜਨ ਤੁਮਰੀ ਭਗਤ ਕਰੰਤੇ, ਜੋ ਜਨ ਤੁਮਰੀ ਭਗਤ ਕਰੰਤੇ,
ਤਿਨ ਕੇ ਕਾਜ ਸਵਾਰਤਾ, ਤਿਨ ਕੇ ਕਾਜ ਸਵਾਰਤਾ,
ਤਿਨ ਕੇ ਕਾਜ ਸਵਾਰਤਾ, ਤਿਨ ਕੇ ਕਾਜ ਸਵਾਰਤਾ,
ਸਾਰੇ ਕਾਰਜ ਉਹਨਾਂ ਦੇ ਪਰਮੇਸ਼ਵਰ ਸਵਾਰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪਰੋਇਆ ਜਾਂਦਾ ਹੈ ਸਤਨਾਮ ਸ੍ਰੀ। ਮੇਰੀ ਹੱਥ ਜੋੜ ਕੇ ਬੇਨਤੀ ਆ, ਗੁਰਮੁਖ ਪਿਆਰਿਓ ਆ ਵੇਖੋ ਹੱਥ ਜੋੜੇ, ਬੀਬੀਆਂ ਬੱਚੀਆਂ ਗੁਰਸਿੱਖਾਂ ਸਾਰਿਆਂ ਦੇ ਚਰਨਾਂ ਦੇ ਉੱਤੇ ਮਸਤਕ ਰੱਖ ਕੇ ਬੇਨਤੀ ਆ ਕਿ ਸਾਰੇ ਕੰਮ ਛੱਡ ਦਿਓ, ਸਗਲੇ ਛੋੜ ਵਿਚਾਰ ਮਨ, ਸਾਰੇ ਵਿਚਾਰ ਛੱਡ ਕੇ ਕੇਵਲ ਪਰਮੇਸ਼ਵਰ ਦੀ ਬੰਦਗੀ ਚ ਲੱਗੋ, ਕਿਤੇ ਜੀਵਨ ਦਾ ਆਨੰਦ ਲੈ ਲਓ। ਅਜੇ ਗੁਰਮੁਖ ਪਿਆਰਿਓ ਕਿਉਂ ਸੰਤਾਪ ਵਿੱਚ ਜੀਵਨ ਜੀ ਜੀ ਕੇ ਰੋ ਰਹੇ ਹੋ, ਕਦੀ ਗੁਰੂ ਅਮਰਦਾਸ ਮਹਾਰਾਜ ਦੇ ਇਸ ਬਚਨ ਨੂੰ ਨਾਮ ਦੀ ਮਹਿਮਾ ਵਿੱਚ ਪੜਿਆ ਕਰੋ, ਸਾਚਾ ਨਾਮ ਮੇਰਾ ਆਧਾਰੋ, ਬੋਲੋ ਸਾਚਾ ਨਾਮ ਮੇਰਾ, ਇਹਦਾ ਅਰਥ ਬਣਦਾ ਹੈ ਕਿ ਮੇਰਾ ਆਸਰਾ ਮੇਰਾ ਬੇਸ ਮੇਰੀ ਟੇਕ ਕੀ ਆ, ਸੱਚਾ ਨਾਮ, ਸਾਚਾ ਨਾਮ ਮੇਰਾ ਆਧਾਰੋ। ਦੁਨੀਆਂ ਦੇ ਲੋਕੋ ਮੇਰੇ ਕੋਈ ਆਸਰਾ ਨਹੀਂ, ਹੋਰ ਕੀ ਆਸਰਾ ਹੈ, ਸੱਚਾ ਨਾਮ, ਸਾਚਾ ਨਾਮ ਮੇਰਾ ਆਧਾਰੋ, ਤੇ ਦੁਨੀਆਂ ਦੇ ਲੋਕੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ, ਇਸੇ ਕਰਕੇ ਹੀ ਜਾਂਦੇ ਹੋ ਨਾ ਪੰਡਤਾਂ ਕੋਲ, ਇਸੇ ਕਰਕੇ ਧਾਗਿਆਂ ਤਵੀਤਾਂ ਡੇਰਿਆਂ ਵਾਲਿਆਂ ਕੋਲ ਜਾਂਦੇ ਹੋ, ਇਹ ਕਿਉਂ ਨੀ ਦਵਾਈ ਖਾਂਦੇ ਜਿਹੜੀ ਗੁਰੂ ਅਮਰਦਾਸ ਨੇ ਦਿੱਤੀ ਆ, ਜਿਹੜੀ ਗੁਰੂ ਨਾਨਕ ਨੇ ਦਿੱਤੀ ਆ, ਜਿਹੜੀ ਗੁਰੂ ਅਰਜਨ ਦੇਵ ਸਾਹਿਬ ਨੇ ਦਿੱਤੀ ਆ, ਇਹ ਦਵਾਈ ਕਿਉਂ ਨੀ ਵਰਤਦੇ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਤੇ ਫਿਰ ਕਈ ਵਾਰ ਕਹਿੰਦਾ ਮਹਾਰਾਜ ਭੁੱਖਾਂ ਤੇ ਸਾਰੀਆਂ ਮਿਟ ਗਈਆਂ, ਪੈਸੇ ਆ ਗਏ ਨੇ, ਧੀਆਂ ਪੁੱਤ ਮਿਲ ਗਏ, ਹੁਣ ਕਿਸੇ ਦੀ ਗੱਲ ਦੀ ਭੁੱਖ ਨਹੀਂ, ਮਗਰ ਅੱਗੇ ਜਾ ਕੇ ਕਹਿੰਦਾ ਸ਼ਾਂਤੀ ਨਹੀਂ। ਕੀ ਕਹਿੰਦਾ ਹੈ, ਗੱਜੋ ਕੱਜ ਕੇ ਬੋਲੋ ਸਾਰੇ, ਕੀ ਕਹਿੰਦਾ, ਘਰ ਮਿਲ ਗਿਆ, ਗੱਡੀਆਂ ਮਿਲ ਗਈਆਂ ਨੇ, ਸਾਰਾ ਕੁਝ ਕਾਰਜ, ਅਮਰੀਕਾ ਆ ਗਿਆ ਵਾ, ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲ ਗਈ, ਮਗਰ ਸ਼ਾਂਤੀ ਨਹੀਂ। ਤੇ ਆਓ ਅਗਲੇ ਬਚਨ ਪੜ੍ਹ ਕੇ ਵੇਖੋ, ਉਸ ਨਾਮ ਨੇ ਕੀ ਕੀਤਾ, ਜਦੋਂ ਭੁੱਖਾਂ ਮਿਟਾਈਆਂ ਘਰ ਸ਼ਾਂਤ, ਸੁਖ ਮਨ ਆਏ ਵਸਿਆ ਜਿਨ ਇੱਛਾ, ਤੇ ਹੁਣ ਆਖੋ ਰੰਗ ਵਿੱਚ ਸਦਾ ਕੁਰਬਾਨ ਕੀਤਾ ਗੁਰ ਮਿਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰ, ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਨੂੰ ਆਧਾਰ ਬਣਾਓ, ਪਰਮੇਸ਼ਵਰ ਦੀ ਬੰਦਗੀ ਨੂੰ ਆਧਾਰ ਬਣਾਓ। ਆਓ ਹੁਣ ਰੀੜ ਦੀ ਹੱਡੀ ਸਿੱਧੀ ਕਰੋ, ਸਮਾਂ ਦੌੜ ਚੱਲਿਆ, ਮੇਰਾ ਸਤਿਗੁਰੂ ਕਿਰਪਾ ਕਰੇ ਕੁਝ ਸਮਾਂ ਨੱਕ ਦੀ ਕਰੁੰਬੜੀ ਤੇ ਸੁਰਤ ਟਿਕਾ ਕੇ ਅੰਦਰਲੇ ਵਿਚਾਰ ਬੰਦ ਕਰਕੇ ਜਪ ਕੇ ਵੇਖੋ, ਮੇਰੇ ਸਤਿਗੁਰੂ ਦਾ ਅੰਮ੍ਰਿਤ ਡੋਲਣ ਲੱਗ ਪੈਂਦਾ ਹੈ ਅੰਦਰੋਂ, ਵਾਹ ਗੁਰੂ 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 ਵਾਹ खुराक खाया करो सर्व रोग का औखद नाम बोलो सर्व रोग का औखद सारिया बीमारियां दी दवाई जे सतनाम श्री वाहेगुरु जेड़ा रब दा नाम आ अवर अपाव सब त्याग गया दारू नाम लिया छड़ दियो सारे उपा करने अपन बड़े मिलते ने ओ जी औलाद आखे नहीं लगती ते लागो गवांडी की सलाह देंदे की करो कोई उपा करो अपाय शब्द वरतदे ना इथे गुरु अर्जन देव महाराज कहिंदे सगल अपाव सब त्यागया अवर अपाव
सब
सारे अपाव करने छड़ दिते आख्या की कीता फिर तुसी कहिंदे शब्द सतगुरु जी बोल रहे ने सारे अपाव छड़ दिते ते दारू कादा लिया गज के बोलो जी पता नहीं लगा जे गज के आख्या करो गुरु ग्रंथ साहब नु पता लगे कि तुहानू उन्हां दे धीआं पुत्तां नु पता लग गया कि सारिया बीमारियां दा दारू की आ अजे सारिया ते बोलिया नहीं की नाम है जी नाम दारू आ नाम नाम दारू संसार रोगी सारा संसार रोगी आ ते इको ही चीज दवाई दे अज खा लियो कल खा लियो अगले जन्म खा लियो उदो अगले जन्म खा लियो उदो अगले जन्म खा लियो जिन्ने मर्जी फेरे कट के आओ इस बीमारी का इलाज इको ही जे सतनाम श्री अमृत वेले उठो चौंकड़ा मारो इशनान करो कोई जुगती वरतन की जरूरत नहीं किसी बाबे नूं पुछण की जरूरत नहीं कितना जपना है चौंकड़ा मार के केवल गुरु साहब का ध्यान धरके अजे उतना ही जप लो अगे ध्यान लगना शुरू हो जूगा ज्यो ज्यो कमाई करोगे त्यो त्यो अंदरों अमृत वगना शुरू हो जूगा मगर खाना तो शुरू करो सतनाम श्री कई कहिंदे जी जुगती दसो नाम जपण दी ये भी भुलेखे पाए ने कि जे नाम जपना तो फिर जुगती दसो तो बेनती दास करदा हुंदा वा कि जो जन्म लिया सी दुध पीना किसी ने सुखाया सी जिदन जन्म लैके बाहर आया सै एक दिन का स अजे कितना तेनू दुध पीना आ गया सी कितना तू रोंदा सै कि मैनू दुध की जरूरत है इस तरह गुरमुख प्यारे मेरे सतगुरु की इधर न हो तो सही सतगुरु सारिया जुगतियां दस दूगा सतगुरु सतगुरु समझा दूगा तो पुछो केवल गुरु को पुछना किनू है केवल गुरु को सलाह गुरु की लैनी जे बाबे के दी लै ली बाबे ने चक्कर पा के बह जाना जे तुहाडे घर विच उहने अपनी फोटो ला देनी है ਤੇ ਸਤਿਗੁਰੂ ਦੇ ਵਿੱਚ ਵਿੱਚ ਬਾਬੇ ਨੇ ਤੁਹਾਡੇ ਤੇ ਸਤਿਗੁਰੂ ਦੇ ਵਿੱਚ ਬਾਬਾ ਖਲੋਜਣਾ ਜੇ ਕੋਈ ਬਾਬਾ ਨਹੀਂ ਕੇਵਲ ਬਾਬਾ ਗੁਰੂ ਗ੍ਰੰਥ ਸਾਹਿਬ ਕੋਈ ਸਾਧੂ ਨਹੀਂ ਕੋਈ ਸਾਧੂਆਂ ਦਾ ਸਾਧੂ ਬੈਠਾ ਵਾ ਰਾਜਿਆਂ ਦਾ ਰਾਜਾ ਬਾਬਿਆਂ ਦਾ ਬਾਬਾ ਗੁਰੂਆਂ ਦਾ ਗੁਰੂ ਬੈਠਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਇਹ ਜਿਉਂਦਾ ਜਾਗਦਾ ਗੁਰੂ ਆ ਬਾਣੀ ਪ੍ਰਭ ਕੀ ਸਭ ਕੋ ਬੋਲੇ ਬੋਲ ਕੇ ਗੱਲਾਂ ਕਰ ਰਹੀ ਹੈ ਸਾਡੇ ਨਾਲ ਕੋਈ ਔਖੀਆਂ ਗੱਲਾਂ ਨਹੀਂ ਕਿਤੇ ਪੜ੍ਹ ਕੇ ਵੇਖੋ ਗੁਰਮੁਖ ਨਾਮ ਜਪੋ ਮਨ ਮੇਰੇ ਵੇਖੋ ਕਿੱਡੀ ਪਿਆਰੀ ਜੀ ਬੋਲੀ ਹੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕੋਈ ਔਖੀਆਂ ਗੱਲਾਂ ਹੀ ਨਹੀਂ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦੇ ਸਦਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਧ ਸਾਂਗੇ ਹੋਮੇ ਛੋਰੇ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸ਼ਰਨੀ ਪਰੇ ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਂ ਕੇ ਕੋਈ ਔਖੀ ਗੱਲ ਦੱਸੋ ਜਿਹੜੀ ਸਮਝ ਵਿੱਚ ਨਹੀਂ ਆਉਂਦੀ ਮਨ ਮੂਰਖ ਕਾਹੇ ਬਿਲ ਲਾਈਏ ਇਹ ਤੇ ਪੁਰਬ ਲਿਖੇ ਕਾ ਲਿਖਿਆ ਪਾਈਏ ਦੁੱਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੇ ਚਿਤਾਰ ਜੋ ਕਿਛ ਕਰੇ ਸੋਈ ਸੁਖ ਮਾਨ ਭੁੱਲਾ ਕਾਹੇ ਫਿਰੇ ਅਜਾਣ ਕੌਣ ਬਸਤ ਆਈ ਤੇਰੇ ਸੰਗ ਲਪਟ ਰਹੇ ਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਫਿਰ ਨਾਨਕ ਪਤ ਸੇਤੀ ਇੱਕ ਇੱਕ ਗੱਲ ਇਤਨਾ ਦੱਸੀ ਹੈ ਪਿਆਰ ਦੀ ਕਿ ਇੰਨੀ ਠੇਠ ਪੰਜਾਬੀ ਦੇ ਵਿੱਚ ਤੇ ਜੇ ਹੁਣ ਵੀ ਨਾ ਪੜੀਏ ਹੁਣ ਵੀ ਨਾ ਗੁਰੂ ਦੇ ਨਾਲ ਪਿਆਰ ਕਰੀਏ ਤੇ ਫਿਰ ਮੰਦੇ ਕਰਮ ਨੇ ਭਾਈ ਸਤਿਗੁਰੂ ਦੇ ਚਰਨਾਂ ਨਾਲ ਜੁੜੋ ਆਓ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀ ਇਹ ਦਰਜ ਕੀਤੀ ਬਾਬੇ ਫਰੀਦ ਦੀ ਪਾਵਨ ਬਾਣੀ ਮੈਂ ਇੱਕ ਵਾਰ ਆਪ ਜੀ ਨੂੰ ਫੇਰ ਪੁੱਛ ਲਾਂ ਮੇਰੀ ਉਹ ਬੱਚਿਓ ਗੁਰਸਿੱਖੋ ਪਿਆਰਿਓ ਕਿ ਘਰਾਂ ਵਿੱਚ ਕੀ ਬੋਲਣਾ ਹੈ ਕੱਜ ਕੇ ਦੱਸੋ ਮੇਰੀਆਂ ਬੱਚੀਆਂ ਬੱਚੇ ਸਾਰੇ ਦੱਸੋ ਕੀ ਬੋਲਿਆ ਕਰਨਾ ਹੈ ਪੰਜਾਬੀ ਬੋਲਿਆ ਕਰਨਾ ਆਪਣੀ ਮਾਂ ਬੋਲੀ ਨਹੀਂ ਭੁੱਲਣੀ ਜਿਨ੍ਹਾਂ ਕੌਮਾਂ ਨੂੰ ਆਪਣੀ ਮਾਂ ਬੋਲੀ ਭੁੱਲ ਜਾਂਦੇ ਜੇ ਉਹਨਾਂ ਕੌਮਾਂ ਦਾ ਗੁਰਮੁਖੋ ਇਤਿਹਾਸ ਵਿੱਚੋਂ ਨਾਮੋ ਨਿਸ਼ਾਨ ਮਿਟ ਜਾਂਦਾ ਹੈ ਤੁਹਾਡੀ ਪਛਾਣ ਤੁਹਾਡੀ ਮਾਂ ਬੋਲੀ ਹੈ ਅੱਜ ਜਿੱਦਣ ਮੈਂ ਆਇਆ ਅਲੇ ਉਤਰਿਆ ਤੇ ਉਹ ਅੰਗਰੇਜ਼ ਮੈਨੂੰ ਬੜੇ ਪਿਆਰ ਦੇ ਨਾਲ ਕਹਿੰਦਾ ਤੁਸੀਂ ਪੰਜਾਬੀ ਹੋ ਲਓ ਸੁਣੋ ਐਡਾ 7 ਫੁੱਟ ਲੰਬਾ ਉੱਚਾ ਗੋਰਾ ਤੇ ਕਹਿੰਦਾ ਤੂੰ ਪੰਜਾਬੀ ਹੈ ਤੇ ਮੈਨੂੰ ਤੇ ਅੰਗਰੇਜ਼ੀ ਆਉਂਦੀ ਨੀ ਜਿੰਨੀ ਕਿਹਾ ਮੈਂ ਕਿਹਾ ਹਾਂ ਪੰਜਾਬੀ ਹੈ ਤੇ ਉਹਨੇ ਮੈਨੂੰ ਕੁਛ ਨੀ ਪੁੱਛਿਆ ਸਮਾਨ ਫੋਲਦੇ ਫੋਲਦੇ ਨੇ ਵਿੱਚੋਂ ਨਿਕਲ ਆਇਆ ਕਿਸੇ ਨੇ ਸਮਾਨ ਮੰਗਾਇਆ ਸੀ ਉਹਦੇ ਵਿੱਚੋਂ ਬਾਬਾ ਦੀਪ ਸਿੰਘ ਦੀ ਫੋਟੋ ਨਿਕਲ ਆਈ ਕਿੰਨਾ ਚਿਰ ਉਹ ਗੋਰਾ ਰੁਮਾਲ ਦੇ ਨਾਲ ਉਹ ਫੋਟੋ ਫੜ ਕੇ ਵੇਖਦਾ ਰਿਹਾ ਬਾਬੇ ਦੀਪ ਸਿੰਘ ਦੀ ਫੋਟੋ ਹੈ ਹੀ ਬੜੀ ਜਲਾਲ ਵਾਲੀ ਜਿੰਨੀ ਬਾਬੇ ਦੀਪ ਸਿੰਘ ਦੀ ਫੋਟੋ ਜਲਾਲ ਵਾਲੀ ਕਿਤੇ ਵੇਖਿਓ ਐਡਾ ਸੁੰਦਰ ਚੌਂਕੜਾ ਮਾਰ ਕੇ ਠੰਡੇ ਝੁਲਾ ਕੇ ਇਸ ਤਰ੍ਹਾਂ ਬੈਠਾ ਛੇਰ ਜਿੱਡਾ ਤੇ ਮੈਨੂੰ ਉਹ ਹੱਥ ਲਾ ਕੇ ਕਹਿੰਦਾ ਵੀ ਇਹ ਤੇਰੀ ਆ ਫੋਟੋ ਮੈਂ ਕਿਹਾ ਨਹੀਂ ਮੇਰੀ ਨਹੀਂ ਮੇਰੇ ਵੱਡੇ ਭਰਾ ਦੀ ਹੈ ਭਰਾ ਹੀ ਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖੰਡੇ ਬਾਟੇ ਦਾ ਅੰਮ੍ਰਿਤ ਪੀਣ ਵਾਲੇ ਬਾਬਾ ਦੀਪ ਸੋ ਕੀ ਲੱਗਦਾ ਸਾਡਾ ਵੱਡਾ ਭਰਾ ਹੀ ਲੱਗਦੇ ਵੱਡੇ ਭਰਾਤਾ ਨੇ ਸਾਡੇ ਤੇ ਇਸ ਕਰਕੇ ਫਿਰ ਉਹਨੇ ਗੁੱਡ ਕਹਿ ਕੇ ਕੋਈ ਗੱਲ ਨਹੀਂ ਪੁੱਛੀ ਉਸੇ ਤਰ੍ਹਾਂ ਸਮਾਨ ਵਲੇਟ ਕੇ ਮੈਨੂੰ ਕਹਿੰਦਾ ਲੈ ਜਾ ਗੁਰਮੁਖ ਪਿਆਰਿਓ ਤੁਹਾਡਾ ਇਤਿਹਾਸ ਬੜਾ ਅਮੀਰ ਆ ਤੁਹਾਡੀ ਬੋਲੀ ਬੜੀ ਅਮੀਰ ਆ ਵੇਖਿਓ ਕਿਤੇ ਹਨੇਰੀਆਂ ਝੁੱਲੀਆਂ ਨੇ ਆਪਾਂ ਆਪਣੀ ਬੋਲੀ ਤੇ ਇਤਿਹਾਸ ਨਾਲੋਂ ਨਾ ਟੁੱਟ ਜਾਈਏ ਪੰਜਾਬੀ ਬੋਲਿਆ ਕਰੋ ਆਓ ਸ਼ਕਰਕੰਡ ਦਾ ਰਹਿਣ ਵਾਲਾ ਇਹ ਮੁਸਲਮਾਨ ਫਕੀਰ ਕਿੰਨੇ ਪੰਜਾਬੀ ਸੁੰਦਰ ਵਿੱਚ ਬਚਨ ਕਰਦਾ ਹੈ ਜੀ
ਸਤਨਾਮ ਸ੍ਰੀ ਵਾਹਿਗੁਰੂ ਜੀ ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰ ਅਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਦੇਖ ਫਰੀਦਾ ਜੇਥੀਆ ਸ਼ਕਰ ਹੋਈ ਵਿਸ ਸਾਈ ਬਾਜੋਂ ਆਪਣੇ ਵੇਦਨ ਕਹੀਐ ਕਿਸ
ਬਸ ਇੱਥੋਂ ਤੱਕ ਆਪ ਜੀ ਨੇ ਕੱਲ ਸਰਵਣ ਕਰ ਲਿਆ ਸੀ ਬਾਬਾ ਜੀ ਦੇ ਸਲੋਕ ਅਗਲਾ ਸਲੋਕ ਹੁਣ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ ਜੀ
ਫਰੀਦਾ ਅੱਖੀ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ
ਬਾਬਾ ਜੀ ਕਹਿੰਦੇ ਦੇਖੋ ਗੁਰਮੁਖ ਪਿਆਰੇ ਹੋ ਬਾਬਾ ਫਰੀਦ ਕਹਿੰਦਾ ਆਪਣੇ ਆਪ ਨੂੰ ਸਮਝਾ ਰਿਹਾ ਹੈ ਆਂਦਾ ਅੱਖਾਂ ਪਤਲੀਆਂ ਹੋ ਗਈਆਂ ਅੱਖੀ ਦੇਖ ਦੱਦੇ ਨੂੰ ਉੱਤੇ ਲਾ ਕੇ ਖੱਖੇ ਨੂੰ ਸਿਹਾਰੀ ਤੇ ਕਰਕੇ ਪਾਈਆ ਕਿ ਦੇਖਦਿਆਂ ਦੇਖਦਿਆਂ ਅੱਖਾਂ ਕਮਜ਼ੋਰ ਹੋ ਗਈਆਂ ਸੰਸਾਰ ਨੂੰ ਵੇਖਦਿਆਂ ਥੱਕੀਆਂ ਨੇ ਸੰਸਾਰ ਨੂੰ ਵੇਖ ਵੇਖ ਕੇ ਥੱਕ ਗਈਆਂ ਅੱਖੀ ਦੇਖ ਪਤੀਣੀਆਂ ਪਤੀਣੀਆਂ ਬਣੇ ਪਤਲੀਆਂ ਹੋ ਗਈਆਂ ਕਮਜ਼ੋਰ ਹੋ ਗਈਆਂ ਤੇ ਡਾਕਟਰ ਦੇ ਕੋਲ ਚਲੇ ਜਾਂਦੇ ਆ ਡਾਕਟਰ ਨੂੰ ਕਹਿੰਦੇ ਆ ਜੀ ਕਿਰਪਾ ਕਰੋ ਮੈਨੂੰ ਅੱਖਾਂ ਚੋਂ ਘੱਟ ਦਿਸਦਾ ਹੈ ਉਹ ਇੱਕ ਐਨਕ ਲਾ ਦਿੰਦਾ ਹੈ ਉਸ ਐਨਕ ਦੇ $60 ਤੁਹਾਡੇ ਕੋਲੋਂ ਲੈ ਲੈਂਦਾ ਹੈ ਕਿ ਆਹ $60 ਦੀ ਮੈਂ ਤੈਨੂੰ ਐਨਕ ਦਿੱਤੀ ਇਹਦੇ ਨਾਲ 4 ਸਾਲ ਹੋਰ ਵੇਖ ਲਈ ਦੁਨੀਆਂ ਨੂੰ 4 ਸਾਲ ਹੋਰ ਵੇਖ ਲਈ ਮਗਰ ਤੁਸੀਂ 4 ਸਾਲ ਜਿਹਨੇ ਤੁਹਾਨੂੰ ਵਿਖਾਇਆ ਉਹਨੂੰ ਤਾਂ $60 ਦਿੱਤੇ ਜਿਹਨੇ 70 ਸਾਲ ਤੱਕ ਦਿਖਾਇਆ ਉਹਨੂੰ ਕੀ ਦਿੱਤਾ ਜੇ ਉਹਦਾ ਨਾਮ ਜਪਿਆ ਜੇ ਸਤਨਾਮ ਸ੍ਰੀ ਵਾਹਿਗੁਰੂ, ਉਹ ਤੇ ਤੁਹਾਡੇ ਕੋਲੋਂ ਕੁਝ ਮੰਗਦਾ ਹੀ ਨਹੀਂ। ਬਾਬਾ ਜੀ ਕਹਿੰਦੇ ਨੇ ਦੇਖ ਫਰੀਦਾ, ਵੇਖਦਿਆ ਵੇਖਿਆ ਅੱਖਾਂ ਕਮਜ਼ੋਰ ਹੋ ਗਈਆਂ, ਅੱਖੀ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ, ਇਹ ਕੰਨਾਂ ਦੀ ਸ਼ਕਤੀ ਸੁਣਨੋਂ ਹਟ ਗਈ, ਬੋਲਾ ਹੋ ਗਿਆ, ਅੱਖਾਂ ਦੇ ਵਿੱਚੋਂ ਘੱਟ ਦਿਖਣ ਲੱਗ ਪਿਆ ਦੁਨੀਆਂ ਨੂੰ ਦੇਖਦਿਆਂ ਦੇਖਦਿਆਂ ਹੀ। ਹਾਂਜੀ,
ਸਾਖ ਪਕੰਦੀ ਆਇਆ ਹੋਰ ਕਰੇਂਦੀ ਵੰਨ,
ਤੇ ਇਹ ਜਿਹੜਾ ਡਾਲੀ ਆ ਜਿਹਦੇ ਵਿੱਚ ਇਹ ਅੱਖਾਂ ਲੱਗੀਆਂ ਕੰਨ ਲੱਗੇ ਨੇ, ਆਹ ਜਿਹੜੀ ਸ਼ਾਖਾ ਹੈ ਸਰੀਰ, ਇਹ ਵੀ ਪੱਕ ਗਿਆ, ਇਹ ਵੀ ਬਜ਼ੁਰਗ ਹੋ ਗਿਆ, ਤੇ ਮੇਰੇ ਸਾਹਿਬ ਕਹਿੰਦੇ ਹੋਰ ਕਰੇਂਦੀ ਵੰਨ, ਹੋਰ ਰੰਗ ਵਿੱਚ ਆ ਗਿਆ ਸਰੀਰ। ਪਹਿਲੋਂ ਐ ਕਲ ਕਲ ਕਰਦਾ ਨੌਜਵਾਨ ਸੀ, ਹੁਣ ਹੱਥਾਂ ਤੇ ਝੁਰੜੇ ਪੈ ਗਈਆਂ, ਮੂੰਹ ਦੇ ਉੱਤੇ ਝੁਰੜੀਆਂ ਪੈ ਗਈਆਂ। ਇੱਕ ਗੱਲ ਨੋਟ ਕਰਿਓ, ਇਹ ਸਾਰੀ ਤਬਦੀਲੀ ਉਹਨਾਂ ਦੇ ਉੱਤੇ ਆਉਂਦੀ ਹੈ ਜਿਹੜੇ ਕੇਵਲ ਦੁਨੀਆਂ ਨਾਲ ਜੁੜੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਅਮਰਦਾਸ ਸਾਹਿਬ ਨੂੰ ਪੁੱਛੋ ਜੀ, ਨਾਮ ਜਪਣ ਵਾਲੇ ਵੀ ਬੁੱਢੇ ਹੁੰਦੇ ਨੇ, ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ, ਬੋਲੋ ਗੁਰਮੁਖ
ਕਦੇ ਨਹੀਂ,
ਸਾਰੇ ਆਖੋ ਜਿਹੜਾ ਗੁਰਮੁਖ ਜਿਨ੍ਹਾਂ ਦੀ ਜਿਨ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰ ਸੁਰਤ ਪਰਮੇਸ਼ਵਰ ਨਾਲ ਜੁੜੀ ਆ, ਜਿਨ੍ਹਾਂ ਨੂੰ ਗਿਆਨ ਹੋ ਚੁੱਕਿਆ ਰੱਬ ਦਾ, ਕਿ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੇ ਦਿਵ ਦਿਸ਼ਟ ਹੋਈ, ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਜਿਨ੍ਹਾਂ ਇਹ ਬੁੱਝ ਲਿਆ ਗੁਰੂ ਦੀ ਕਿਰਪਾ ਨਾਲ ਕਿ ਹਰ ਇੱਕ ਦੇ ਵਿੱਚ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਵੇਖਣ ਹਾਰਾ, ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਹਰ ਸ਼ਖਸ ਵਿੱਚ ਉਸ ਮਾਲਕ ਦੀ ਜੋਤ ਜਗ ਰਹੀ ਆ, ਜਿਨ੍ਹਾਂ ਈਰਖਾ ਦਵੈਤ ਵਿਸ਼ੇ ਵਿਕਾਰਾਂ ਨਾਲ ਅੱਖਾਂ ਨਾਲ ਵੇਖਿਆ ਨਹੀਂ, ਕੰਨਾਂ ਨਾਲ ਚੁਗਲੀਆਂ ਸੁਣੀਆਂ ਨਹੀਂ, ਉਹਨਾਂ ਦਾ ਬੁੱਢਾ ਸਰੀਰ ਕਦੀ ਨਹੀਂ ਜੇ ਹੁੰਦਾ। ਮੈਂ ਇਹੋ ਜਿਹੇ ਗੁਰਮੁਖ ਪਿਆਰੀਆਂ ਰੂਹਾਂ ਵੇਖੀਆਂ ਨੇ, ਗੁਰਮੁਖ ਪਿਆਰਿਓ 90-90 ਸਾਲ ਦੀ ਉਮਰ ਹੋ ਗਈ ਆ, ਮਗਰ ਕੱਚੀ ਗਿਰੀ ਵਰਗਾ ਸਰੀਰ ਆ ਅਜੇ, ਕਿਉਂਕਿ ਸਾੜਦੀ ਕਿਹੜੀ ਚੀਜ਼ ਆ, ਵਿਸ਼ੇ ਵਿਕਾਰਾਂ ਦੀ ਅੱਗ। ਕੀ ਸਾੜਦਾ ਹੈ? ਵਿਸ਼ੇ ਵਿਕਾਰਾਂ ਦੀ ਅੱਗ ਅੰਦਰੋਂ ਸਾੜਦੀ, ਈਰਖਾ ਅੰਦਰੋਂ ਸਾੜਦੀ ਆ, ਮਗਰ ਜੇ ਅੱਗ ਨਾ ਬਲਦੀ ਹੋਵੇ, ਅੰਦਰ ਸ਼ਾਂਤ ਹੋ ਚੁੱਕਿਆ ਹੋਵੇ, ਤੇ ਫਿਰ ਕੱਲ ਕੱਲ ਕਰਦਾ ਸਰੀਰ ਨਵਾਂ ਨਕੋਰ ਰਹਿੰਦਾ ਹੈ। ਜਿਤਨਾ ਸਾਹਿਬ ਕਦੀ ਬੁੱਢਾ ਨਹੀਂ ਹੋਇਆ, ਇਤਨਾ ਹੀ ਉਹਦੇ ਪਿਆਰੇ ਕਦੀ ਬੁੱਢੇ ਨਹੀਂ ਹੁੰਦੇ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੇਖ ਫਰੀਦਾ, ਦੇਖਦਿਆਂ ਦੇਖਦਿਆਂ ਕੀ ਹੋ ਗਿਆ, ਅੱਖਾਂ ਕਮਜ਼ੋਰ ਹੋ ਗਈਆਂ, ਕੰਨ ਕਮਜ਼ੋਰ ਹੋ ਗਏ, ਇਹ ਸਰੀਰ ਡਾਲੀ ਰੂਪ ਵੀ ਕਮਜ਼ੋਰ ਹੋ ਗਿਆ, ਇਹਦੇ ਉੱਤੇ ਝਿਰੜੀਆਂ ਪੈਣੀਆਂ ਸ਼ੁਰੂ ਹੋ ਗਈਆਂ।
ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਏ,
ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੱਜ ਕੇ ਆਖਿਆ ਕਰੋ, ਤੁਹਾਡੇ ਪਰਿਵਾਰ ਦਾ ਭਲਾ, ਤੁਹਾਡੇ ਜੀਵਨ ਦਾ ਭਲਾ, ਪੰਥ ਦਾ ਭਲਾ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਰਲਾ ਹੈ ਐਰਕਾਂ ਦੇ ਪ੍ਰਚਾਰ ਦੇ ਵਿੱਚ ਤੇ ਬਹੁਤਾ ਤਰਲਾ ਪਾਉਣ ਦੀ ਹੁਣ ਜ਼ਰੂਰਤ ਹੈ, ਕਿਉਂਕਿ ਹਨੇਰੀਆਂ ਬਹੁਤੀਆਂ ਆ ਗਈਆਂ। ਇੱਕ ਪੰਛੀ ਆ ਸਿੱਖ ਪੰਥ ਜਿਹੜਾ ਹੈ ਨਾ, ਇੱਕ ਪੰਛੀ ਲਿਖਿਆ ਹੈ ਗੁਰਬਾਣੀ ਦੇ ਵਿੱਚ, ਸਰਵਰ ਪੰਖੀ ਹੇਕੜੋ, ਬੋਲੋ ਸਰਵਰ ਪੰਖੀ। ਸਰਵਰ ਦਾ ਪਤਾ ਹੈ? ਸਰੋਵਰ। ਕਹਿੰਦੇ ਸਰੋਵਰ ਦੇ ਕੰਢੇ ਉੱਤੇ, ਇਸ ਦੁਨੀਆਂ ਦੇ ਸਰੋਵਰ ਦੇ ਕੰਢੇ ਉੱਤੇ ਸਿੱਖ ਪੰਥ ਰੂਪੀ ਇੱਕ ਪੰਛੀ ਹੈ ਆਣ ਕੇ ਬੈਠਾ, ਸ਼ੁੱਧ ਮੋਤੀ ਚੁਣਨ ਵਾਲਾ। ਸਰਵਰ ਪੰਖੀ ਹੇਕੜੋ ਤੇ ਫਾਈ ਵਾਲ 50, ਇਹਨੂੰ ਫਾਈਆਂ ਲੈ ਕੇ ਜਿਹੜੇ ਫੰਡ ਵਾਲੇ ਨੇ ਉਹ ਮੇਰੇ ਸਤਿਗੁਰੂ ਨੇ ਲਿਖਿਆ ਵਾ, 50 ਨੇ। ਲੱਖ ਅਹੇਰੀ ਇੱਕ ਜੀਓ, ਇੱਥੇ ਆਖਿਆ ਲੱਖਾਂ ਸ਼ਿਕਾਰੀ ਨੇ ਮਗਰ ਇੱਕ ਸਿੱਖਿਆ, ਕੇਤਾ ਬੰਚੂ ਕਾਲ, ਕਿੰਨਾ ਕੁ ਚਿਰ ਬਚੂਗਾ ਇਹਨਾਂ ਦੇ ਕੋਲੋਂ ਜੇ ਤੁਸੀਂ ਸੁਚੇਤ ਨਾ ਹੋਏ, ਜੇ ਆਪਣੀ ਕੌਮ ਨਾ ਜਾਗੀ, ਜੇ ਗੁਰੂ ਦੇ ਸਿੱਖੋ ਤੁਸੀਂ ਇੱਕ ਇੱਕ ਬੱਚੀ ਬੱਚੇ ਨੇ ਆਪਣਾ ਫਰਜ਼ ਨਾ ਪਛਾਣਿਆ, ਤੇ ਮੈਂ ਗੁਰੂ ਦੀ ਹਜ਼ੂਰੀ ਚ ਕਹਿ ਰਿਹਾ ਇਹਨੂੰ ਖਤਰਾ ਤੇ ਕੋਈ ਨਹੀਂ, ਇਹਨੇ ਮਿਟਣਾ ਤੇ ਸੰਸਾਰ ਵਿੱਚੋਂ ਹੈ ਨਹੀਂ, ਮਗਰ ਨੁਕਸਾਨ ਬਹੁਤ ਹੋ ਜਾਊਗਾ, ਆਉਣ ਵਾਲੀਆਂ ਸਦੀਆਂ ਤੱਕ ਘਾਟਾ ਪੂਰਾ ਨਹੀਂ ਹੋਊਗਾ, ਹਨੇਰੀਆਂ ਆ ਗਈਆਂ ਜੇ ਬਹੁਤੀਆਂ, ਤੇ ਸੁਚੇਤ ਹੋ ਜਾਓ, ਉੱਠੋ ਅੰਮ੍ਰਿਤ ਵੇਲੇ, ਇਹਨਾਂ ਤੋਂ ਬਚੋਗੇ ਕਿਤਰਾ। ਹੁਣ ਹਰ ਬੰਦਾ ਪੁੱਛਦਾ ਜੀ ਬਚਾਅ ਕੀ ਹੈ, ਜੇ ਪੰਥ ਨੂੰ ਖਤਰੇ ਚਾਰ ਚ ਫਿਰਿਓ ਪੈ ਗਏ ਤੇ ਇਹਦਾ ਬਚਾਅ ਕੀ ਹੈ? ਇੱਕੋ ਹੀ ਬਚਾਅ ਵਾ ਕਿ ਤੁਸੀਂ ਸਿਮਰਨ ਅਭਿਆਸੀ ਬਣ ਜਾਓ। ਤੱਤੀ ਵਾਓ ਨਾ ਲੱਗੇ ਹੀ ਕਦੋਂ? ਜਦੋਂ ਪਾਰ ਬ੍ਰਹਮ ਸਰਨ ਆਈ, ਇਹਦੀ ਸ਼ਰਨ ਵਿੱਚ ਆ ਜਾਓ। ਸਿੱਖੋ, ਸਾਡੇ ਦੁਸ਼ਮਣ ਵੀ ਤਾਂ ਬਣੇ ਨੇ, ਅਸੀਂ ਤਾਂ ਅੱਜ ਤੱਕ ਨੁਕਸਾਨ ਵਿੱਚ ਗਏ ਹਾਂ, ਅਸੀਂ ਵੀ ਗੁਰੂ ਨਾਨਕ ਦਾ ਪੱਲਾ ਛੱਡ ਦਿੱਤਾ। ਤੇ ਆਪਾਂ ਜਦੋਂ ਮਰਦਾਨੇ ਨੇ ਵੇਖਿਆ ਮਹਾਰਾਜ ਇੰਨੀਆਂ ਹਨੇਰੀਆਂ ਆ ਰਹੀਆਂ ਨੇ, ਉਡਾ ਕੇ ਲੈ ਜਾਣਗੀਆਂ, ਵੇਖੋ ਲਾਲ ਹਨੇਰੀ ਆਉਂਦੀ, ਮੂੰਹ ਅੱਡੀ, ਪਤਾ ਨੀ ਕਿੰਨੇ ਰਾਕਸ਼ਸ ਵਿੱਚ ਤੁਰੇ ਆਉਂਦੇ ਨੇ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿਣ ਲੱਗੇ ਮਰਦਾਨਿਆ, ਇਹ ਹਨੇਰੀ ਤੇਰਾ ਕੁਝ ਨਹੀਂ ਵਿਗਾੜੂਗੀ। ਆਖਿਆ ਮਾਰਕ ਇੰਨੀ ਅੱਗ ਦੀ ਹਨੇਰੀ ਆ ਰਹੀ ਉਡਾ ਕੇ ਲੈ ਜੂ, ਮਰਦਾਨਿਆ ਕੁਛ ਨਹੀਂ ਕਹੂਗੀ ਤੇਰੇ ਮੂੰਹ ਚੋ ਜੇ ਨਾ ਰੁਕਿਆ ਸਤਨਾਮ ਸ੍ਰੀ, ਜੇ ਵਾਹਿਗੁਰੂ ਨਾ ਰੁਕਿਆ ਤੇ ਹਨੇਰੀਆਂ ਤੈਨੂੰ ਕੁਝ ਨਹੀਂ ਕਹਿਣਗੀਆਂ। ਮੇਰੀ ਹੱਥ ਜੋੜ ਕੇ ਪੰਥ ਨੂੰ ਬੇਨਤੀ, ਤੁਸੀਂ ਪੰਥ ਰੂਪ ਵਿੱਚ ਬਿੱਟੇ ਹੋ ਤੇ ਮੈਂ ਇਸ ਗੁਰੂ ਨਾਨਕ ਦੇ ਘਰ ਦਾ ਟੁੱਕੜ ਖਾਣ ਵਾਲਾ ਕੁੱਤਾ ਤੁਹਾਨੂੰ ਪਹਿਲਾਂ ਸੁਚੇਤ ਕਰ ਰਿਹਾ। ਜੇ ਹਾਲਾਤ ਤੋਂ ਬਚਣਾ ਹੈ ਤੇ ਨਿਤਨੇਮੀ ਬਣ ਜਾਓ। ਜੇ ਹਾਲਾਤ ਤੋਂ ਆਉਣ ਵਾਲੀਆਂ ਨੇ, ਕਈ ਬੰਦੇ ਸੋਚਦੇ ਕਈ ਨਹੀਂ ਸੋਚਦੇ, ਕਈ ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਬਸ ਇਹਨਾਂ ਕੁਝ ਹੀ ਆ, ਮਗਰ ਥੋੜਾ ਜਿਹਾ ਸੁਚੇਤ ਹੋ ਜਾਓ। ਕੋਈ ਧਰਤੀ ਦੀ ਵਿਵਤਾ ਨਹੀਂ ਜੇ ਜਿਹੜੀ ਇਸ ਵੇਲੇ ਪੰਥ ਦੇ ਦੁਆਲੇ ਨਹੀਂ ਹੋਈ। ਮੇਰੀ ਹੱਥ ਜੋੜ ਕੇ ਬੇਨਤੀ, ਜੇ ਸਾਰੀਆਂ ਮੁਸੀਬਤਾਂ ਤੋਂ ਬਚਣਾ ਵਾ, ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ, ਦੇ ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ। ਇੱਥੋਂ ਤੱਕ ਹੋਰ ਮੁਸ਼ਕਲ ਕੀ ਬਣ ਸਕਦੀ ਆ ਕਿ ਅਮਰੀਕਾ ਦੀ ਸਭ ਤੋਂ ਵੱਡੀ ਏਜੰਸੀ ਜਿਹਨੂੰ CIA ਕਹਿੰਦੇ ਹੋ, ਉਹਨੇ ਵੀ ਲਿਖ ਦਿੱਤਾ ਹੈ ਕਿ ਸਭ ਤੋਂ ਦੁਨੀਆਂ ਦੀ ਨਾਮਰਾਦ ਬਿਮਾਰੀ ਜਿਹੜੀ ਏਡਜ਼ ਆ ਨਾ, ਇਹ ਸਿੱਖਾਂ ਤੋਂ ਫੈਲੀ। ਇਹ ਛੋਟਾ ਜਿਹਾ ਦੋਸ਼ ਨਹੀਂ ਜਿਹੜਾ ਤੁਹਾਡੇ ਤੇ ਲੱਗਾ ਹੈ, ਇਹ ਦੁਨੀਆਂ ਚ ਬਦਨਾਮ ਕਰਨ ਨੂੰ ਕੇਵਲ ਇੱਕੋ ਹੀ ਦੋਸ਼ ਬੜਾ ਹੈ। ਤੁਹਾਨੂੰ ਨਫ਼ਰਤ ਕਰਨਗੇ ਹਵਾਈ ਅੱਡਿਆਂ ਤੇ ਖਲੋਤੇ ਲੋਕੀ, ਤੁਹਾਡੇ ਕੋਲ ਬਹਿ ਕੇ ਰਾਜੀ ਨਹੀਂ ਹੋਣਗੇ ਲੋਕੀ, ਜੋ ਉਹਨਾਂ ਨੇ ਅਖਬਾਰ ਵਿੱਚ ਲਿਖ ਦਿੱਤਾ ਹੈ ਕਿ ਦੁਨੀਆਂ ਦੀ ਸਭ ਤੋਂ ਭਿਆਨਕ ਬਿਮਾਰੀ ਜਿਹੜੀ ਏਡਜ਼ ਆ, ਜਿਹਦਾ ਕੋਈ ਇਲਾਜ ਹੀ ਨਹੀਂ, ਇਹ ਸਿੱਖਾਂ ਤੋਂ ਫੈਲੀ। ਗੁਰਮੁਖੋ ਇਹਦੇ ਤੋਂ ਬਚਣਾ ਕਿਤਨਾ ਹੈ? ਸੱਚੇ ਮਾਰਗ ਚੱਲਦਿਆਂ ਉਸਤਤ ਕਰੇ, ਸੱਚੇ ਮਾਰਗ ਉੱਤੇ ਆ ਜਾਓ। ਦੁਨੀਆਂ ਦੇ ਅੱਖਾਂ ਵਿੱਚ ਘੱਟਾ ਪਾ ਦੂਗਾ ਮੇਰਾ ਗੁਰੂ ਨਾਨਕ, ਸਾਰੇ ਤੁਹਾਨੂੰ ਸੱਜਣ ਸਮਝਣ ਲੱਗ ਪੈਣਗੇ, ਸਾਨੂੰ ਗੁਰਮੁਖ ਸਮਝਣ ਲੱਗ ਪੈਣਗੇ, ਮਗਰ ਸਾਡੇ ਚਿਹਰੇ ਤੋਂ ਹੁਣ ਗੁਰਮੁਖਤਾ ਹੀ ਲੱਭਦੀ ਨਹੀਂ, ਸਾਡੇ ਚਿਹਰੇ ਤੋਂ ਨਿਤਨੇਮ ਲੱਭਦਾ ਨਹੀਂ, ਸਾਡੇ ਚਿਹਰੇ ਤੋਂ ਨਜ਼ਰ ਨਹੀਂ ਆਉਂਦਾ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ। ਮੇਰੀ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਆ, ਕੌਮਾਂ ਜੀਵਨ ਦੇ ਵਿੱਚ ਉਹ ਹੀ ਸਫਲ ਹੁੰਦੀਆਂ ਨੇ ਜਿਹੜੀਆਂ ਆਪਣੇ ਮੋਢ ਨਾਲ ਜੁੜੀਆਂ ਰਹਿੰਦੀਆਂ ਨੇ। ਮੇਰਾ ਸਤਿਗੁਰੂ ਕਿਰਪਾ ਕਰੇ, ਰਹਿਮਤ ਕਰੇ, ਬਚਨ ਤਾਂ ਕਰਨ ਨੂੰ ਬਹੁਤ ਦਿਲ ਕਰਦਾ ਫੇਰ ਸਹੀ। ਸਾਹਿਬ ਜੀ ਕਹਿੰਦੇ ਕਾਲੀ ਜਿੰਨੀ ਨਾ ਰਾਵਿਆ, ਬੋਲੋ ਕਾਲੀ ਜਿਨ੍ਹਾਂ ਨੇ ਕਾਲੇ ਵਾਲਾਂ ਵਿੱਚ ਪਰਮੇਸ਼ਵਰ ਨੂੰ ਨਹੀਂ ਪਾਇਆ, ਧੌਲੀ ਰਾਵੇ ਕੋਏ, ਧੌਲੀ ਰਾਵੇ। ਬਾਬਾ ਫਰੀਦ ਜੀ ਕਹਿੰਦੇ ਧੌਲੀ ਦੇ ਵਿੱਚ ਤਾਂ ਫਿਰ ਕਿਸੇ ਹੀ ਰਾਵਿਆ ਨਾ, ਜਿਨ੍ਹਾਂ ਨੇ ਕਾਲੇ ਵਾਲਾਂ ਵਿੱਚ ਜਦੋਂ ਭੱਜ ਸਕਦਾ, ਬਹਿ ਸਕਦਾ, ਉੱਠ ਸਕਦਾ, ਨਾਮ ਜਪ ਸਕਦਾ, ਜੇ ਉਦੋਂ ਪਰਮੇਸ਼ਵਰ ਦੀ ਬੰਦਗੀ ਨਹੀਂ ਕੀਤੀ ਤੇ ਧੌਲਿਆਂ ਦੇ ਵਿੱਚ ਤੇ ਕਦੋਂ ਪਰਮੇਸ਼ਵਰ ਮਿਲਣ ਲੱਗਾ ਹੈ? ਹਾਂਜੀ,
ਕਰ ਸਾਈ ਸਿਉ ਪਿਰਹੜੀ ਰੰਗ ਨਵੇਲਾ ਹੋਏ।
ਬਾਬਾ ਫਰੀਦ ਜੀ ਸੁਚੇਤ ਕਰ ਰਹੇ ਨੇ, ਵੈਸੇ ਕਹਿੰਦੇ ਪਿਰਹੜੀ ਹੁੰਦਾ ਪ੍ਰੇਮ, ਕਰ ਸਾਈ ਸਿਉ ਪਿਰਹੜੀ। ਫਰੀਦਾ, ਉਸ ਮਾਲਕ ਨਾਲ ਪ੍ਰੇਮ ਕਰ, ਤੇਰਾ ਰੰਗ ਨਵੇਲਾ ਹੋਏ, ਤੂੰ ਸਦਾ ਬੁੱਢਾ ਹੋਇਆ ਵੀ ਆਨੰਦ ਵਿੱਚ ਰਹੇ, ਬੁੱਢਾ ਹੋਇਆ ਵੀ ਪਰਮੇਸ਼ਵਰ ਦੀ ਬੰਦਗੀ ਦੇ ਵਿੱਚ ਲੱਗਿਆ, ਲੋਕਾਂ ਨੂੰ ਬੁੱਢਾ ਨਾ ਲੱਗੇ, ਤੇਰੇ ਚਿਹਰੇ ਤੋਂ ਕੋਈ ਨਵਾਂ ਅਨੋਖਾ ਤਾਜ਼ਾਪਨ ਦਿਸੇ, ਕਿਉਂਕਿ ਸਾਹਿਬ ਤਾਜ਼ਾ ਹੈ, ਸਾਹਿਬ ਮੇਰਾ ਨੀਤ ਨਵਾਂ, ਨਿਤ ਨਵਾਂ ਸਾਹਿਬ ਆ, ਜੇ ਉਹਦਾ ਨਾਮ ਜਪੇਗਾ ਤੇ ਤੂੰ ਵੀ ਨਿਤ ਨਵਾਂ ਰਹੇਗਾ। ਬਾਬਾ ਜੀ ਕਹਿੰਦੇ ਨੇ ਕਾਲੀ ਵਿੱਚ ਜਿੰਨਾ ਨੀ ਰਾਵਿਆ, ਧੌਲੀ ਵਿੱਚ ਤੇ ਕਿੰਨੇ ਰੋਣਾ ਹੈ, ਤੂੰ ਸਾਈ ਨਾਲ ਬਿਰਹੜੀ ਕਰ, ਪਿਆਰ ਕਰ, ਤੂੰ ਨਵਾਂ ਨਕੋਰ ਰਹੇ। ਅੱਗੇ ਗੁਰੂ ਅਮਰਦਾਸ ਵੇਖਣਾ ਕਿੰਨੇ ਸੁੰਦਰ ਬਚਨ ਕਰਦੇ। ਹਾਂਜੀ,
ਮਹੱਲਾ ਤੀਜਾ, ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿਤ ਕਰੇ।
ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਹੁਣ ਕਹਿੰਦੇ ਫਰੀਦਾ, ਨਹੀਂ ਐਸੀ ਗੱਲ ਨਹੀਂ ਵੀ ਜਿਹਨਾਂ ਕਾਲੀ ਚ ਨਹੀਂ ਨਾ ਪਾਇਆ ਉਹ ਧੌਲੀ ਚ ਨਹੀਂ ਪਾ ਸਕਦੇ, ਐਸਾ ਨਹੀਂ। ਇਹ ਨਹੀਂ ਵੀ ਗੱਲ ਉਹਨਾਂ ਦੀ ਕੱਟੀ ਹੈ, ਐਸਾ ਨਾ ਸੋਚਣਾ ਕਿ ਫਰੀਦ ਦੀ ਗੱਲ ਨੂੰ ਕੱਟਿਆ, ਉਹਦੀ ਗੱਲ ਮੁਬਾਰਕ ਆ। ਪਿਆਰ ਦੇ ਨਾਲ ਆਖਿਆ, ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਕਾਲੀ ਧੌਲੀ। ਇੱਕ ਬਾਬਾ ਭਾਗ ਸਿੰਘ ਸਾਹਿਬ ਹੋਏ ਨੇ, ਪਿਆਰ ਨਾਲ ਇੱਕ ਵਾਰ ਆਖੋ ਸਤਨਾਮ ਸ੍ਰੀ, ਜਰਾ ਗੱਜ ਕੇ ਸੁਚੇਤ ਹੋ ਕੇ, ਇਤਨਾ ਬੈਠੋ ਰੀੜ ਦੀ ਹੱਡੀ ਸਿੱਧੀ ਕਰਕੇ, ਸੁਚੇਤ ਹੋ ਕੇ ਗੁਰੂ ਕੋਲ ਜਿਤਨਾ ਬੈਠੀ ਦਾ। ਇੱਥੇ ਚਾਰ ਚੀਜ਼ਾਂ ਗੁਰੂ ਦੇਖਦਾ ਹੈ, ਰਹਿਣੀ, ਬਹਿਣੀ, ਕਹਿਣੀ ਤੇ ਸਹਿਣੀ, ਚਾਰ ਗੱਲਾਂ। ਬਹਿਣਾ ਵੀ ਵੇਖਦਾ ਗੁਰੂ ਕਿ ਸਿੱਖ ਮੇਰੇ ਕੋਲ ਬੈਠਾ ਕਿਤਨਾ, ਜੇ ਇਤਨਾ ਵੀ ਕਈ ਵਾਰ ਬੈਠੇ ਨੇ। ਇਹ ਗੁਰੂ ਕੋਲ ਬਹਿਣਾ ਥੋੜਾ ਹੈ, ਅਦਬ ਹੈ ਗੁਰੂ ਦਾ। ਇੱਕ ਤੁਹਾਡੇ ਘਰ ਕੋਲ ਬਹੁਤ ਚੰਗਾ ਗੁਰਮੁਖ ਪਿਆਰਾ ਸੰਤ ਮਹਾਤਮਾ ਹੀ ਕੋਈ ਆਏ ਹੋਣ ਤੇ ਗੁਰਮੁਖ ਪਿਆਰੇ ਉਹਦੇ ਕੋਲ ਇਤਨਾ ਬੈਠੋਗੇ, ਉਦੋਂ ਤੇ ਤੁਸੀਂ ਸੋਚਦੇ ਵੀ ਇਹਨਾਂ ਕੋਲ ਸੁਚੇਤ ਹੋ ਕੇ ਬੈਠੀ ਹੈ। ਤੇ ਇਹ ਤੇ ਬਾਬਿਆਂ ਦਾ ਬਾਬਾ ਬੈਠਾ ਹੈ, ਗੁਰੂਆਂ ਦਾ ਗੁਰੂ ਬੈਠਾ ਹੈ, ਮੇਰਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ, ਰਾਜਿਆਂ ਦਾ ਰਾਜਾ ਬੈਠਾ ਹੈ, ਇਹਦੇ ਕੋਲ ਇਕਾਗਰਤਾ ਨਾਲ ਬੈਠੋ। ਬਾਬਾ ਭਾਗ ਸਿੰਘ ਸਾਹਿਬ ਹੋਏ ਨੇ, ਤਰਨ ਤਾਰਨ ਸਰੋਵਰ ਦੇ ਉੱਤੇ ਇਹਨਾਂ 70 ਸਾਲ ਪੋਚਾ ਮਾਰਿਆ ਤੇ ਝਾੜੂ ਮਾਰਿਆ। ਤਰਨ ਤਾਰਨ ਸਰੋਵਰ ਕਿੱਡਾ ਵੱਡਾ ਹੈ, ਦੁਨੀਆਂ ਵਿੱਚ ਸਭ ਤੋਂ ਵੱਡਾ ਸਰੋਵਰ ਕਿਹੜਾ ਹੈ? ਤਰਨ ਤਾਰਨ ਸਾਹਿਬ ਸਰੋਵਰ ਆ। ਇੱਕ ਵਾਰ ਪਿਆਰ ਨਾਲ ਆਖੋ ਸਤਨਾਮ। 70 ਸਾਲ ਇਹਨਾਂ ਇਹਦੀ ਪਰਿਕਰਮਾ ਵਿੱਚ ਝਾੜੂ ਦੀ ਤੇ ਪੋਚੇ ਦੀ ਸੇਵਾ ਕੀਤੀ ਇਸ ਮਹਾਂਪੁਰਸ਼ ਨੇ। ਤੇ ਜਪਜੀ ਸਾਹਿਬ ਪੜ੍ਹਦਾ ਹੀ ਰਹਿੰਦਾ ਸੀ, ਜਿੰਨਾ ਚਿਰ ਝਾੜੂ ਪਸੇਰਨਾ ਪੋਚਾ ਮਾਰਨਾ ਉਹਨਾਂ ਚਿਰ ਜਪਜੀ ਸਾਹਿਬ ਰਸਨਾ ਤੋਂ ਕਦੀ ਨਹੀਂ ਸੀ ਗਿਆ। ਮੈਂ ਕਹਿਣ ਲੱਗਾ ਸਾਂ, 70 ਸਾਲ ਦੀ ਸੇਵਾ ਕਰਕੇ ਲੋਕਾਂ ਵਿੱਚ ਪਿਆਰ ਇੰਨਾ ਹੋ ਗਿਆ ਕਿ ਜਿਹਨੇ ਆਉਣਾ ਇੰਨਾ ਸੇਵਾਦਾਰ ਚਿਹਰਾ ਦਗ ਦਗ ਕਰਦਾ ਸੀ ਪੈਰਾਂ ਤੇ ਡਿੱਗ ਪੈਣਾ ਤੇ ਅਸੀਸਾਂ ਵੀ ਦਿੰਦੇ ਸੀ ਲੋਕਾਂ ਨੂੰ ਵੀ ਤੈਨੂੰ ਰੱਬ ਚੇਤੇ ਆਵੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਸੇਵਾ ਕਰਦੇ ਸੀ ਇੱਕ ਦਿਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆਪਣੇ ਵਿਦਿਆਰਥੀਆਂ ਦੇ ਨਾਲ ਤਰਨ ਤਾਰਨ ਸਾਹਿਬ ਦਰਸ਼ਨ ਕਰਨ ਆਏ ਤੇ ਪਤਾ ਇਹਨਾਂ ਨੂੰ ਵੀ ਸੀ ਇੱਥੇ ਇੱਕ ਬਖਸ਼ੀ ਬੜੀ ਰੂਹ ਰਹਿੰਦੀ ਆ ਨਾਮ ਜਪਣ ਵਾਲੀ ਰੂਹ ਰਹਿੰਦੀ ਬਾਬਾ ਜੀ ਨੂੰ ਮਿਲ ਪਏ ਅੱਗੋਂ ਜਾ ਕੇ ਬਾਬਾ ਜੀ ਸੇਵਾ ਕਰਨ ਲੈ ਸੀ ਤੇ ਬਾਬਾ ਗੁਰਬਚਨ ਸਿੰਘ ਸਾਹਿਬ ਅਜੇ ਨੌਜਵਾਨ 40 ਕੁ ਸਾਲ ਦੀ ਉਮਰ ਸੀ ਤੇ ਉਹਨਾਂ ਦੀ ਉਮਰ ਉਸ ਵੇਲੇ 70 ਸਾਲ ਸੀ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ ਇੱਥੇ ਕਾਲੀ ਧੌਲੀ ਦਾ ਮੈਂ ਪ੍ਰਮਾਣ ਆਪ ਜੀ ਨੂੰ ਦੇਣ ਲੱਗਾ ਬਾਬਾ ਜੀ 40 ਸਾਲ ਦੇ ਤੇ ਬਾਬਾ ਭਾਗ ਸਿੰਘ 70 ਸਾਲ ਦੇ ਤੇ ਬਾਬਾ ਗੁਰਬਚਨ ਸਿੰਘ ਸਾਹਿਬ ਨੇ ਆਖਿਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਪਿਆਰ ਦੇ ਵਿੱਚ ਆਣ ਕੇ ਜਦੋਂ ਫਤਿਹ ਬੁਲਾਈ ਨਾ ਬਾਬਾ ਭਾਗ ਸਿੰਘ ਨੂੰ ਤੇ ਬਾਬਾ ਗੁਰਬਚਨ ਸਿੰਘ ਸਾਹਿਬ ਨੇ ਇੱਕ ਬਚਨ ਪੁੱਛਿਆ ਇਹ ਤੁਹਾਡੀ ਸੁਰਤ ਮੰਗੂਗਾ ਜਰਾ ਉੱਥੇ ਬੈਠ ਜਾਓ ਜਾਣ ਆਪ ਜੀ ਦੀ ਇਕਾਗਰਤਾ ਮੰਗੂਗਾ ਇਹ ਬਚਨ ਜਿਹੜਾ ਮੈਂ ਕਰਨ ਲੱਗਾ ਸੁਚੇਤ ਹੋਇਓ ਬਾਬਾ ਬਚਨ ਗੁਰਬਚਨ ਸਿੰਘ ਸਾਹਿਬ ਕਹਿਣ ਲੱਗੇ ਬਾਬਾ ਜੀ ਫਤਿਹ ਬੁਲਾ ਕੇ ਕਹਿਣ ਲੱਗੇ ਮੈਂ ਇੱਕ ਆਪ ਜੀ ਨੂੰ ਗੱਲ ਪੁੱਛਾਂ ਬਾਬਾ ਭਾਗ ਸਿੰਘ ਸਾਹਿਬ ਨੂੰ ਕਹਿਣ ਲੱਗੇ ਮੈਂ ਇੱਕ ਆਪ ਜੀ ਨੂੰ ਬਚਨ ਪੁੱਛਾਂ ਕਹਿੰਦੇ ਜੀ ਪੁੱਛੋ ਬਾਬਾ ਭਾਗ ਸਿੰਘ ਸਾਹਿਬ ਬੜੇ ਲੰਬੇ ਉੱਚੇ ਜਵਾਨ ਸੀ ਕਹਿੰਦੇ ਪੁੱਛੋ ਗੁਰਬਚਨ ਸਿੰਘ ਕਿਉਂਕਿ ਛੋਟੀ ਉਮਰ ਦੇ ਸੀ ਨਾ ਗੁਰਬਚਨ ਸਿੰਘ ਪੁੱਛ ਕਹਿੰਦੇ 70 ਸਾਲ ਸੁਣਿਆ ਤੁਹਾਨੂੰ ਇੱਥੇ ਝਾੜੂ ਮਾਰਦਿਆਂ ਨੂੰ ਹੋ ਗਏ ਜਪਜੀ ਸਾਹਿਬ ਪੜ੍ਹਦਿਆਂ ਨੂੰ ਹੋ ਗਏ ਬਾਬਾ ਜੀ ਮੈਨੂੰ ਦੱਸੋਗੇ ਮਨ ਦੀ ਕੀ ਅਵਸਥਾ ਹੈ ਤੁਹਾਡੇ ਦੀ ਇਸ ਵੇਲੇ ਮਨ ਇਸ ਵੇਲੇ ਮਨ ਕਿੰਨੇ ਕੁ ਰੰਗ ਵਿੱਚ ਆ ਮਨ ਕਿੱਥੇ ਕੁ ਟਿਕਿਆ ਹੈ 70 ਸਾਲ ਤੋਂ ਝਾੜੂ ਮਾਰਦੇ ਹੋ ਜਪਜੀ ਪੜ੍ਹਦੇ ਹੋ ਮਨ ਦੀ ਅਵਸਥਾ ਕੀ ਹੈ ਤੇ ਗੁਰਮੁਖ ਪਿਆਰਿਓ ਜ਼ਿੰਦਗੀ ਡਿੱਡਾ ਹੌਕਾ ਲੈ ਕੇ ਬਾਬੇ ਭਾਗ ਸਿੰਘ ਸਾਹਿਬ ਨੇ ਆਖਿਆ ਗੁਰਬਚਨ ਸਿੰਘ ਤੂੰ ਪੁੱਛ ਲਿਆ ਸੱਚ ਕੋਈ ਪੁੱਛਦਾ ਇਹ ਗੱਲ ਤੁਸੀਂ ਕਦੀ ਕਿਸੇ ਨੂੰ ਮਿਲਦੇ ਹੋ ਕਦੀ ਪੁੱਛਦੇ ਹੋ ਮਨ ਦੀ ਅਵਸਥਾ ਕੀ ਕਹਿੰਦੇ ਹੋ ਜੇ ਕਹਿੰਦੇ ਘਰ ਜਾਓ ਤੇ ਸੋਭਾ ਕਿੰਨੇ ਦਾ ਆਇਆ ਜੇ ਆ ਗੱਡੀ ਕਿੰਨੇ ਦੀ ਆਈ ਆ ਮੁੰਦਰੀ ਕਿੰਨੇ ਦੀ ਬਣੀ ਆ ਚੈਨੀ ਕਿੰਨੇ ਦੀ ਸਾਡੀ ਤੇ ਇਹੋ ਹੀ ਬੋਲੀ ਆ ਕਿੱਡੇ ਕਰਮਾਂ ਵਾਲੀ ਰੂਹ ਨੇ ਅੱਖਾਂ ਵਿੱਚ ਅੱਖਾਂ ਪਾ ਕੇ ਪੁੱਛਿਆ ਬਾਬਾ 70 ਸਾਲ ਤੋਂ ਇੱਥੇ ਸੇਵਾ ਕਰਦਾ ਹੈ ਮੈਨੂੰ ਦੱਸ ਤੇਰੇ ਮਨ ਦੀ ਕੀ ਅਵਸਥਾ ਵਾ ਤੇ ਉਹਨੇ ਵੀ ਜ਼ਿੰਦਗੀ ਡਿੱਡਾ ਹੌਕਾ ਲੈ ਕੇ ਆਖਿਆ ਗੁਰਬਚਨ ਸਿੰਘ ਜੇ ਤੂੰ ਪੁੱਛ ਲਿਆ ਹੈ ਨਾ ਤੇ ਮੈਂ ਇੱਕ ਅਸੂਲ ਬਣਾਇਆ ਵਾ ਕਿ ਜਦੋਂ ਮੈਨੂੰ ਕੋਈ ਜਿਹੜੀ ਗੱਲ ਪੁੱਛੇ ਮੈਂ ਉਦੋਂ ਸੱਚ ਦੱਸ ਦੇਣਾ ਉਹਨਾਂ ਕਿਹਾ ਫਿਰ ਦੱਸੋ ਤੇ ਕਹਿਣ ਲੱਗਾ ਜਦੋਂ ਤੂੰ ਮੈਨੂੰ ਆਣ ਕੇ ਫਤਿਹ ਬੁਲਾਈ ਹੈ ਨਾ ਗੁਰਬਚਨ ਸਿੰਘ ਮੈਨੂੰ ਤੂੰ ਚੰਗਾ ਨਹੀਂ ਲੱਗਾ ਧਿਆਨ ਦਿਓ ਇਹ ਮੇਰੇ ਮਨ ਦੀ ਅਵਸਥਾ ਵਾ ਤੂੰ ਮੈਨੂੰ ਚੰਗਾ ਨਹੀਂ ਲੱਗਾ ਆਖਿਆ ਜੀ ਕਿਉਂ ਕਹਿਣ ਲੱਗੇ ਮੈਨੂੰ ਉਹ ਚੰਗੇ ਲੱਗਦੇ ਜਿਹੜੇ ਮੇਰੇ ਪੈਰਾਂ ਦੇ ਮੱਥਾ ਟੇਕਦੇ ਨੇ ਨਹੀਂ ਪਤਾ ਲੱਗਾ ਅਜੇ ਮੈਨੂੰ ਉਹ ਚੰਗੇ ਲੱਗਦੇ ਨੇ ਜਿਹੜੇ ਮੈਨੂੰ ਪੱਥਾ ਟੇਕਦੇ ਨੇ ਮੈਨੂੰ ਫਤਿਹ ਬੁਲਾਉਣ ਵਾਲਾ ਚੰਗਾ ਨਹੀਂ ਉਹ ਲੱਗਾ ਤੇ ਬਾਬਾ ਗੁਰਬਚਨ ਸਿੰਘ ਸਾਹਿਬ ਫਿਰ ਕਹਿਣ ਲੱਗੇ ਬਾਬਾ 70 ਸਾਲ ਤੋਂ ਝਾੜੂ ਮਾਰਦਾ ਅਜੇ ਰੋਗੀ ਹੈ ਅਜੇ ਮੱਥਾ ਟਿਕਾਉਣ ਦਾ ਪੂਜਾ ਕਰਾਉਣ ਦਾ ਅੰਦਰਲਾ ਕੋੜ ਨਹੀਂ ਦੂਰ ਹੋਇਆ ਤੇ ਫਿਰ 70 ਸਾਲ ਦੇ ਬਜ਼ੁਰਗ ਨੇ ਜਦੋਂ ਹੌਕਾ ਲੈ ਕੇ ਆਖਿਆ ਗੁਰਬਚਨ ਸਿੰਘ ਜੇ ਤੂੰ ਪੁੱਛ ਲਿਆ ਤੈਨੂੰ ਪਤਾ ਲੱਗ ਗਿਆ ਕਿ ਮੇਰੇ ਅੰਦਰ ਕੋੜ ਪਿਆ ਵਾ ਤੇ ਉਹ ਕੋੜ ਮਿਟਾਉਣ ਵਾਲਾ ਗੁਰੂ ਅਰਜਨ ਦੇਵ ਸਾਹਿਬ ਬੈਠਾ ਈ ਤੂੰ ਗੁਰੂ ਦਾ ਅੰਮ੍ਰਿਤਧਾਰੀ ਸਿੱਖਿਆ ਕਰ ਮੇਰੀ ਅਰਦਾਸ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਮੇਰਾ ਇਹ ਕੋੜ ਠੀਕ ਹੋ ਜੇ ਤੇ ਮੈਨੂੰ ਉਹ ਬੰਦਾ ਪਿਆਰਾ ਲੱਗੇ ਜਿਹੜਾ ਆਣ ਕੇ ਆਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਮੱਥਾ ਟੇਕਣ ਵਾਲੇ ਨਾ ਚੰਗੇ ਲੱਗਣ ਮੈਨੂੰ ਉਹ ਚੰਗੇ ਲੱਗਣ ਜਿਹੜੇ ਪਰਮੇਸ਼ਵਰ ਦੀ ਬੁਲਾਈ ਹੋਈ ਫਤਿਹ ਬੁਲਾਉਂਦੇ ਨੇ ਤੇ ਫਿਰ ਬਾਬੇ ਗੁਰਬਚਨ ਸਿੰਘ ਸਾਹਿਬ ਨੇ ਪਰਕਰਮਾ ਜੀ ਖਲੋ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਸਤਿਗੁਰੂ ਦੇ ਹਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਾਹਿਬਾ ਇਹਨੇ 70 ਸਾਲ ਤੁਹਾਡੇ ਘਰ ਸੇਵਾ ਕੀਤੀ ਅਜਬ ਜੀ ਸਾਹਿਬ ਪੜਿਆ ਵਾ ਇਸ ਆਪਣੇ ਸੇਵਕ ਨੂੰ ਆਰਾਮ ਦੇ ਦਿਓ ਤੇ ਕਹਿੰਦੇ ਨੇ ਉਸ ਦਿਨ ਤੋਂ ਬਾਬਾ ਭਾਗ ਸਿੰਘ ਸਾਹਿਬ ਇੱਕ ਐਸੀ ਬਿਰਤੀ ਦੇ ਮਾਲਕ ਬਣ ਗਏ ਕਿ ਜਿਹਨੇ ਦੂਰੋਂ ਆਉਣਾ ਉਹਨੂੰ ਉੱਥੇ ਹੱਥ ਜੋੜ ਕੇ ਆਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਥਾ ਟਿਕਾਉਣ ਦੀ ਆਦਤ ਹਟ ਗਈ ਇਹ ਨਹੀਂ ਕਿ 70 ਸਾਲ ਵਿੱਚ ਪਾਇਆ ਨਹੀਂ ਜਾ ਸਕਦਾ ਕਿਸੇ ਵੇਲੇ ਵੀ ਘਟਨਾ ਘਟ ਸਕਦੀ ਆ ਕਿਸੇ ਵੇਲੇ ਵੀ ਬਖਸ਼ਿਸ਼ ਵਰ ਸਕਦੀ ਆ ਬਾਬਾ ਫਰੀਦ ਜੀ ਨੂੰ ਗੁਰੂ ਅਮਰਦਾਸ ਸਾਹਿਬ ਕਹਿੰਦੇ ਫਰੀਦਾ ਕਾਲੀ ਧੌਲੀ ਕਾਲੇ ਵਾਲਾਂ ਨਾਲ ਧੌਲੇ ਵਾਲਾਂ ਨਾਲ ਸਾਹਿਬ ਸਦਾ ਹੈ ਸਾਹਿਬ ਬਜ਼ੁਰਗ ਪੁਣੇ ਵਿੱਚ ਵੀ ਮਿਲ ਸਕਦਾ ਹੈ ਕਾਲਿਆਂ ਵਿੱਚ ਵੀ ਮਿਲ ਸਕਦਾ ਹੈ ਮਗਰ ਮੈਂ ਇੱਕ ਆਪ ਜੀ ਨੂੰ ਬੇਨਤੀ ਕਰਾਂ ਫਿਰ ਹੁਣ ਤੁਸੀਂ ਇਸ ਸੋਚ ਵਿੱਚ ਨਾ ਰਹਿ ਜਾਣਾ ਕਿ ਜੇ ਬਜ਼ੁਰਗ ਚ ਵੀ ਮਿਲ ਜਾਂਦਾ ਹੈ ਤੇ ਆਪਾਂ ਹੁਣ ਨਹੀਂ ਜਪਣਾ ਬਜ਼ੁਰਗੀ ਚ ਜਪ ਲਾਂਗੇ ਨਹੀਂ ਨਹੀਂ ਹੁਣ ਤੋਂ ਪਰਮੇਸ਼ਵਰ ਦੀ ਬੰਦਗੀ ਕਰਨੀ ਸ਼ੁਰੂ ਕਰੋ ਤੇ ਮੇਰੇ ਸਾਹਿਬ ਜੀ ਦੇ ਕਾਲੀ ਧੌਲੀ ਸਾਹਿਬ ਸਦਾ ਹੈ ਕਦੋਂ ਜੀ ਜੇ ਕੋ ਚਿੱਤ ਕਰੇ ਜੇ ਕੋਈ ਉਹਨੂੰ ਚੇਤੇ ਕਰੇ ਤੇ ਚਿੱਤ ਦਾ ਮਤਲਬ ਚੇਤੇ ਕਰੇ ਹਾਂਜੀ ਹਾਂਜੀ
ਆਪਣਾ ਲਾਇਆ ਪਿਦਮ ਨਾ ਲੱਗਈ ਜੇ ਲੋਚੈ ਸਭ ਕੋਏ
ਇਸ ਵਚਨ ਵੱਲ ਧਿਆਨ ਦਿਓ ਕਹਿੰਦੇ ਜਿਹੜਾ ਪਰਮ ਪਿਤਾ ਪਰਮੇਸ਼ਵਰ ਹੈ ਨਾ ਤੇਰੀਆਂ ਕੋਸ਼ਿਸ਼ਾਂ ਕਰਕੇ ਨਹੀਂ ਮਿਲਣਾ ਆਪਣਾ ਲਾਇਆ ਪਿਦਮ ਨਾ ਲੱਗਈ ਉਹ ਕਿਤੇ ਛੋਟਾ ਜਿਹਾ ਨਹੀਂ ਕਿ ਜੇ ਤੂੰ ਉਹਨੂੰ ਆਪਣੀ ਕੋਸ਼ਿਸ਼ ਨਾਲ ਆਪਣੀ ਚਤਰਾਈ ਨਾ ਪਾਉਣਾ ਪਾਵੇਂ ਤੇ ਤੂੰ ਉਹਨੂੰ ਪਾ ਲੈ ਨਾ ਨਾ ਜੇ ਲੋਚੇ ਸਭ ਕੋਏ ਆਪਣ ਲਿਆ ਜੇ ਮਿਲੇ ਸਭ ਕੋ ਭਾਗਟ ਹੋਏ ਸਭ ਕੋ ਜੇ ਆਪਣੇ ਕਰਕੇ ਮਿਲਦਾ ਹੋਵੇ ਤਾਂ ਸਾਰੇ ਲੋਕੀ ਭਾਗਾਂ ਵਾਲੇ ਬਣ ਜਾਣ ਸਾਰੇ ਲੋਕੀ ਰੱਬ ਦੀ ਪ੍ਰਾਪਤੀ ਕਰ ਲੈਣ ਰੱਬ ਕਿੰਨਾ ਨੂੰ ਮਿਲਦਾ ਵਾ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਜਿਨ੍ਹਾਂ ਤੇ ਗੁਰੂ ਦੀ ਜੀਵ ਆਤਮਾ ਨਾਮ ਜਪਦੀ ਆ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਕਾਮਣ ਕੰਤੇ ਭਾਵੇ ਆਪੇ ਹੀ ਰਾਵੇ ਇਹ ਖੇਲ ਸਦਾ ਉਹਦਾ ਆਪਣਾ ਹੀ ਆ ਇਹ ਤੇ ਜੀਵ ਆਤਮਾ ਨੇ ਤੇ ਅੰਮ੍ਰਿਤ ਵੇਲੇ ਉੱਠਣਾ ਵਾ ਸਾਰੀ ਰਾਤ ਸਿਮਰਨ ਕਰਨਾ ਹੈ ਰਾਤ ਦਿਵਸ ਕੇ ਕੂਕਨੇ ਕਮੂ ਕੇ ਸੁਣੇ ਪਕਾਰ ਜਦੋਂ ਇਹ ਰਾਤ ਦਿਨ ਉੱਠੂਗਾ ਅੰਮ੍ਰਿਤ ਵੇਲੇ ਨਾਮ ਜਪੂਗਾ ਤੇ ਮਿਹਰ ਉਹਦੀ ਹੋਊਗੀ ਅੰਮ੍ਰਿਤ ਵੇਲੇ ਬੋਲਿਆ ਬਬੀਆ ਤਾਂਦਰ ਸੁਣੀ ਪਕਾਰ ਫਿਰ ਮੇਘੇ ਨੂੰ ਫਰਮਾਨ ਹੋਵਾ ਵਰਸੋ ਕਿਰਪਾ ਫਿਰ ਉੱਤੋਂ ਫਰਮਾਨ ਹੋਊਗਾ ਕਿ ਪਿਆਸ ਦਾ ਮਾਰਿਆ ਇਹਦੇ ਉੱਤੇ ਕਿਰਪਾ ਹੋਵੇ ਮੀਂਹ ਪਵੇ ਇੱਥੇ ਵੀ ਬਾਬਾ ਜੀ ਕਹਿੰਦੇ ਨੇ ਆਪਣ ਲਿਆ ਆਪਣ ਲਾਇਆ ਪਿਰਮ ਨਾ ਲੱਗਈ ਜੇ ਲੋਚੇ ਸਭ ਕੋਏ ਜੇ ਸਾਰੇ ਲੋਚ ਲੈਣ ਕਿ ਪਰਮੇਸ਼ਵਰ ਮੇਰੇ ਕਰਕੇ ਮਿਲ ਜਾਣਾ ਵਾ ਨਹੀਂ ਕੋਸ਼ਿਸ਼ ਨਾਲ ਨਹੀਂ ਮਿਲਣਾ ਮੇਹਰ ਨਾਲ ਮਿਲਣਾ ਹੈ ਕੋਸ਼ਿਸ਼ ਨਾਲ ਨਹੀਂ ਮਿਲਣਾ ਕਾਹਦੇ ਨਾਲ ਮਿਲਣਾ ਹੈ ਫਿਰ ਇੱਕ ਵਾਰ ਗੱਜ ਕੇ ਆਖੋ ਕਾਹਦੇ ਨਾਲ ਮਿਲਣਾ ਹੈ ਬਖਸ਼ਿਸ਼ ਨਾਲ ਮਿਲਣਾ ਹੈ ਉਹਦੀ ਨਾਲ ਹਾਂਜੀ
ਇਹੋ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ
ਹੁਣ ਪਿਆਰ ਦੀ ਗੱਲ ਆ ਆਖੋ ਸਤਨਾਮ ਸ੍ਰੀ ਇਹ ਜਿਹੜਾ ਪ੍ਰੇਮ ਦਾ ਪਿਆਲਾ ਇਹ ਪਿਰਮ ਪਿਆਲਾ ਖਸਮ ਕਾ ਬੋਲੋ ਜੀ ਇਹ ਪਿਰਮ ਪਿਆਲਾ ਪਿਆਲਾ ਸ਼ਬਦ ਆਇਆ ਜੇ ਪਿਆਲਾ ਆ ਪਿਆਲੇ ਆਪਾਂ ਹੋਰ ਮੂੰਹ ਨੂੰ ਲਾਏ ਨੇ ਹੋਰ ਵੀ ਪਿਆਲੇ ਸਾਡੇ ਮੂੰਹ ਨੂੰ ਲੱਗੇ ਨੇ ਉੱਥੇ ਫ੍ਰੀ ਮੌਂਡ ਕਥਾ ਕਰਕੇ ਉੱਠਿਆ ਰੇਡੀਓ ਦੇ ਉੱਤੇ ਤੇ ਇੱਕ ਸਿੱਖ ਕਹਿੰਦਾ ਜੀ ਤੁਸੀਂ ਟੈਲੀਫੋਨ ਆਇਆ ਕਹਿੰਦਾ ਸ਼ਰਾਬ 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 ਬੜੀ ਕਹਿੰਦੇ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਸ਼ਰਾਬ ਪੀਣੀ ਨੀਗੀ ਤੇ ਮੈਂ ਕਿਹਾ ਫਿਰ ਤੂੰ ਦਿਖਾ ਦੇ ਕਿੱਥੇ ਲਿਖਿਆ ਕਿ ਪੀਣੀ ਆ ਮੈਂ ਤੇ 50 ਜਗ੍ਹਾ ਤੇ ਤੈਨੂੰ ਦਿਖਾ ਦੂੰਗਾ ਕਿ ਭੰਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ ਜੋ ਜੋ ਵਰਤ ਤੀਰਥ ਵਰਤ ਕੀਏ ਸਵੇਰ ਸਤਲ ਜਾਏ ਉਹ ਸਾਰੇ ਬਿਰਥੇ ਚਲ ਜਾਂਦੇ ਨੇ ਜਿਹੜਾ ਨਾਮ ਜਪਦਾ ਭਾਵੇਂ ਕੁਝ ਕਰਦਾ ਵਾ ਜਿਹਦੇ ਮੂੰਹ ਨੂੰ ਸ਼ਰਾਬ ਲੱਗਦੀ ਆ ਉਹ ਭਾਵੇਂ ਕਿੰਨਾ ਨਿਤਨੇਮੀ ਉਹਦਾ ਬਿਰਥਾ ਚਲਿਆ ਜਾਂਦਾ ਹੈ ਕਿੰਨੇ ਹੋਰ ਬਚਨ ਨੇ ਗੁਰਬਾਣੀ ਦੇ ਵਿੱਚ ਆਣ ਕੇ ਐਸਾ ਮਧ ਮੂਲ ਨਾ ਪੀਤੀ ਜੇ ਕਾ ਪਾਰ ਵਸਾਏ ਜਿੱਤ ਪੀਤੇ ਖਸਮ ਵਿਸਰੇ ਦਰਗੇ ਮਿਲੇ ਸਜਾਏ ਕਿੰਨੇ ਬਾਣੀ ਦੇ ਵਿੱਚ ਸ਼ਬਦ ਲਿਖੇ ਨੇ ਤੇ ਇੱਕ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਕਾਰੂ ਪਾਤਸ਼ਾਹ ਨੇ ਆਖਿਆ ਨਾ ਮਹਾਰਾਜ ਮੈਨੂੰ ਉਪਦੇਸ਼ ਬਖਸ਼ੋ ਜੀਵਨ ਕਿਤਨਾ ਮੁਬਾਰਕ ਹੋਵੇ ਤੇ ਮੇਰੇ ਸਤਿਗੁਰੂ ਨੇ ਉੱਥੇ ਇੱਕ ਬਚਨ ਆਖਿਆ ਪੀਏ ਪਿਆਲੇ ਪੀਏ ਬੋਲ ਗੱਜ ਕੇ ਬੋਲੋ ਪੀਏ ਇਹ ਤਰ੍ਹਾਂ ਲੱਗਦਾ ਸਾਡੇ ਵਿੱਚ ਕੋਈ ਇਹੋ ਜਿਹਾ ਨਹੀਂ ਬੈਠਾ ਜਿਹੜਾ ਪੀਂਦਾ ਫਿਰ ਵੀ ਕੋਈ ਹੋਇਆ ਤੇ ਗੁਰੂ ਬਖਸ਼ ਦਊ ਪੀਏ ਪਿਆਲੇ ਅਰ ਖਾਏ ਕਬਾਬ ਕਬਾਮਣ ਮੀਟ ਆ ਹੱਡੀਆਂ ਚੱਪਦੇ ਜਿਹੜੇ ਪੀਏ ਖਬਾ ਪਿਆਲੇ ਅਰ ਖਾਏ ਕਬਾਬ ਦੇਖੋ ਰੇ ਲੋਗਾ ਜੋ ਹੋਤੇ ਖਰਾਬ ਉਹਨਾਂ ਦੀ ਗਿਣਤੀ ਗੁਰੂ ਨਾਨਕ ਨੇ ਖਰਾਬ ਵਿੱਚ ਕੀਤੀ ਆ ਕਿ ਇਹਨਾਂ ਦਾ ਜੀਵਨ ਖਰਾਬ ਹੋ ਗਿਆ ਹੈ ਇਹਨਾਂ ਦਾ ਜੀਵਨ ਬਰਬਾਦ ਹੋ ਗਿਆ ਹੈ ਜਿਨ੍ਹਾਂ ਨੇ ਪਿਆਲਿਆਂ ਨੂੰ ਮੂੰਹ ਲਾ ਲਿਆ ਵਾ ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਇੱਥੇ ਕਹਿੰਦੇ ਨੇ ਇਹ ਜਿਹੜਾ ਨਾਮ ਰੂਪੀ ਪਿਰਮ ਦਾ ਪਿਆਲਾ ਨਾ ਇਹ ਪਿਰਮ ਪਿਆਲਾ ਖਸਮ ਕਾ ਬੋਲੋ ਜੀ ਇਹ ਪਿਰਮ ਪਿਆਲਾ ਜੈ ਭਾਵੇ ਤੈ ਦੇ ਇਹ ਤੇ ਜਿਹੜਾ ਉਹਨੂੰ ਚੰਗਾ ਲੱਗਦਾ ਹੈ ਜਿਹੜਾ ਮੰਗ ਕਰਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਕਹਿੰਦਾ ਸਾਹਿਬਾ ਆ ਮੈਂ ਬੁੱਕ ਕਰ ਦਿੱਤਾ ਈ ਤੇ ਮੈਂ ਦਰ ਮੰਗੋ ਨੀਤਾ ਨੀਤ ਮੈਂ ਦਰ ਮੰਗੋ ਨੀਤਾ ਨੀਤ ਮੈਂ ਦਰ
ਮੰਗੋ ਨੀਤਾ ਨੀਤ ਦਰ ਮੰਗੋ ਨੀਤਾ ਨੀਤ
ਜੀ ਮੈਂ ਦਰ ਮੰਗੋ ਨੀਤਾ ਨੀਤ ਮੈਂ ਦਰ ਮੰਗੋ ਨੀਤਾ ਨੀਤ ਮੈਂ ਦਰ
ਮੰਗੋ ਨੀਤਾ ਨੀਤ ਮੈਂ ਦਰ ਮੰਗੋ ਨੀਤਾ ਨੀਤ
ਸਾਹਿਬਾ ਮੈਂ ਰੋਜ਼ ਆਣ ਕੇ ਨਿਤਾ ਨਿਤ ਤੇਰੇ ਦਰ ਤੋਂ ਮੰਗੂੰਗਾ ਖੈਰ ਦੀਜੇ ਬੰਦਗੀ ਖੈਰ ਦੀਜੇ ਬੰਦਗੀ
ਖੈਰ ਦੀਜੇ ਬੰਦਗੀ ਖੈਰ ਦੀਜੇ ਬੰਦਗੀ
ਜੀ ਖੈਰ ਦੀਜੇ ਬੰਦਗੀ ਖੈਰ ਦੀਜੇ ਬੰਦਗੀ
ਖੈਰ ਦੀਜੇ ਬੰਦਗੀ ਖੈਰ ਦੀਜੇ ਬੰਦਗੀ
ਸਾਹਿਬ ਜੀ ਕਹਿੰਦੇ ਤੇ ਪਿਰਮ ਦਾ ਪਿਆਲਾ ਪਿਆਰਿਓ, ਜਿਹੜੇ ਉਹਨੂੰ ਚੰਗੇ ਲੱਗਦੇ ਉਹਨਾਂ ਨੂੰ ਪਿਆਉਂਦਾ ਏ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ। ਹਾਂਜੀ
ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ।
ਇਹ ਸਲੋਕ ਕੱਲ ਵਿਚਾਰਾਂਗੇ, ਸਮਾਂ ਹੋ ਗਿਆ। ਅੱਜ ਆਪ ਜੀ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਬਚਨ ਜੋ ਸਰਵਣ ਕੀਤਾ ਹੈ, ਕਾਲੀ ਧੌਲੀ ਸਹਿਬ ਸਦਾ ਹੈ ਜੇ ਕੋ ਚਿੱਤ ਕਰੇ। ਜਿਸ ਵੇਲੇ ਵੀ ਕਿਸੇ ਨੇ ਪੁੱਛਿਆ ਮਹਾਂਪੁਰਸ਼ਾਂ ਨੂੰ ਜੀ ਸਵੇਰਾ ਕਦੋਂ ਹੋਊਗਾ, ਸਵੇਰਾ ਰਾਤ ਕਦੋਂ ਮੁੱਕੂਗੀ, ਕਿਸੇ ਨੇ ਪੁੱਛਿਆ ਜੀ ਰਾਤ ਇਹ ਅਗਿਆਨਤਾ ਦੀ ਰਾਤ ਕਦੋਂ ਮੁੱਕੂਗੀ, ਤੇ ਉਹਨਾਂ ਨੇ ਆਖਿਆ ਜਦੋਂ ਜਾਗ ਉੱਠੇਗਾ ਉਦੋਂ ਹੀ ਰਾਤ ਮੁੱਕ ਜੂ, ਜਦੋਂ ਜਾਗੋ ਉਦੋਂ ਹੀ ਸਵੇਰਾ, ਜਦੋਂ ਜਾਗੋ ਉਦੋਂ ਹੀ ਸਵੇਰਾ। ਤੁਸੀਂ ਕਦੀ 12 ਵਜੇ ਰਾਤ ਨੂੰ ਉੱਠ ਕਲੋ, ਸਵੇਰਾ ਹੀ ਹੋਇਆ ਹੁੰਦਾ। ਗੁਰਮੁਖ ਪਿਆਰਿਓ ਰਾਤ ਤਾਂ ਮੁੱਕਣਾ ਚਾਹੁੰਦੀ, ਅਸੀਂ ਨਹੀਂ ਮੁਕਾਉਣਾ ਚਾਹੁੰਦੇ, ਗੁਰੂ ਮੇਰਾ ਬਖਸ਼ਿਸ਼ ਕਰਦੇ। ਤੁਸੀਂ ਕਿਸੇ ਵੇਲੇ ਵੀ ਪਰਮੇਸ਼ਵਰ ਨੂੰ ਪਾ ਸਕਦੇ ਹੋ। ਅੰਮ੍ਰਿਤ ਵੇਲੇ ਉੱਠੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਪ੍ਰੋਗਰਾਮ ਬਣਾਇਆ। ਜੇ ਤੁਹਾਡੇ ਵਿੱਚੋਂ ਕੋਈ ਰੂਹਾਂ ਤਿਆਰ ਹੋ ਗਈਆਂ ਅੰਮ੍ਰਿਤ ਛਕਣ ਲਈ, ਤੇ ਫਿਰ 29 ਤਰੀਕ ਨੂੰ ਅੰਮ੍ਰਿਤ ਵੇਲੇ ਅੰਮ੍ਰਿਤ ਦਾ ਬਾਟਾ ਇਸ ਸਥਾਨ ਦੇ ਉੱਤੇ ਹਰ ਵਾਰ ਤੁਸੀਂ ਦਾਸ ਨੂੰ ਸੇਵਾ ਬਖਸ਼ ਦਿਓ। ਐਰਕਾਂ ਵੀ ਝੋਲੀ ਵਿੱਚ ਕੁਝ ਨਾਮ ਪਾਓ, 2, 4, 5, 10 ਸਿੱਖਾਂ ਦੇ, ਆਪਾਂ ਖੁਸ਼ੀਆਂ ਲੈ ਕੇ ਜਾਈਏ ਆਪ ਜੀ ਦੀਆਂ, ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾ ਕੇ ਮੇਰਾ ਵੀ ਆਉਣਾ ਸਫਲ ਹੋ ਜੇ, ਦੀਵਾਨ ਲੱਗਣੇ ਖੁਸ਼ ਸਫਲ ਹੋ ਜਾਣ। ਮੇਰਾ ਸਤਿਗੁਰੂ ਕਿਰਪਾ ਕਰੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ, ਅਵਰਾ ਨਾਮ ਜਪਾਵੇ ਭੁੱਲਾ ਨਾ ਚਿਤਾਰਨੀਆਂ। ਅਸੀਸ ਦਿਓ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।